فمحمدنا هو سيدنا، فالعز لنا لإجابته. الله والله والله والله.
الحمد لله رب العالمين، والصلاة والسلام على رسوله الكريم، أما بعد، فأعوذ بالله من الشيطان الرجيم، بسم الله الرحمن الرحيم. سبحان الذي أسرى بعبده ليلا من المسجد الحرام إلى المسجد الأقصى الذي باركنا حوله لنريه من آياتنا إنه هو السميع البصير. قرآن شریف دا 15واں سپارہ تے سورۃ بنی اسرائیل، جدا دوسرا نام سورۃ الاسراء بھی ہے، اس برکت والی آیت تو شروع ہوندا ہے، اور اے دے وچ نبی صلی اللہ علیہ وسلم دے معراج دا ذکر ہے. اللہ تعالیٰ نے جدوں انہاں دی عمر مبارک 40 سال دی سی تے پہلی وحی بھیجی انہاں تے، اور اس پہلی وحی دے وچ ہی وہ مکے دے لوگ جڑے اللہ نوں جاندے پچھاندے سن، خالق مندے سن کہ وہ پیدا کرن والا وہی ہے، پر رب نہیں سن مندے. رب وہ اپنے مالکاں نوں کہندے سن، یعنی غلاماں دے مالک جڑے سن وہ ارباب، رب دی جمع ارباب ہے، وہ کہاندے سن، اللہ نوں رب نہیں سن مندے. تے پہلی آیت دے وچ کہتا کہ اقرا باسم ربک الذی خلق، پڑھو اپنے رب دے نام تو، وہ ہوئی جنہیں پیدا کیتا. انہیں مکے دے سرداراں دے تھلیوں کرسی کھچ لئی، اس کرسی جڑ چڑھ کے بیٹھے سن کہ اسی رب ہیں، اسی مالک ہیں. کیا کہ نہیں، مالک تسی نہیں، تسی مخدوم ہو، خدمت لو انہاں کولوں، انہاں دا خیال رکھو، لیکن رب ایک ذات ہے، اللہ تعالیٰ دی ذات. طوفان آ گیا اتھے، نبی اکرم صلی اللہ علیہ وسلم دے پیچھے انہاں دا خاندان سی، ابو طالب جڑا چاچا سی رسول اللہ صلی اللہ علیہ وسلم دا، او ہاشمیاں دا بڑا سی. انہیں کیا خبردار، منڈا ساڈے مڑساڑے منڈے نوں ہاتھ لایا. جڑا اے خاندانی نظام ہے نا ساڈے پنڈاں وچ، کی ہوندا، کیڑے پنڈاں دے تھانے ن، تسی جدوں وی جاؤ اتھے رش لگا ہوندا. او رش کیڑا لوکاں دا ہوندا، یعنی شہراں دے وچ تاں کون مریا کون جیا آپا دبی پی ہے، سارا نو اپنی اپنی فکر ہے. کوئی مر بھی جاوے تو بس وہ خاندان والے صرف جنازے دے ٹائم تے پہنچ دیں، تو جنازہ پڑھ کے تو گھروں کری یا زیادہ زیادہ روٹی کھا کے گھروں کری چلے گئے، اور پھر کوئی جڑا ختم شتم ہویا وہ دے تے آئے تو بس گل مک گئی. پنڈا دا کوئی منڈا کوئی پٹھی حرکت کرے تو وہ سارا خاندان وہ مگر ہوں، یہ مطلب نہیں ہوں کہ وہ خاندان دے لوگ اس کام نو چنگا سمجھ دیں. مثال دے طور پہ کوئی منڈا کسی تھی بہن کٹ کے لے جاوے، کٹ لیا انہوں پہ گھر کے اندر جتیاں بھی مار لین، لیکن باہر سارے وہ کھلوتے ہیں کہ منڈا ساڈا. نبی اکرم صلی اللہ علیہ وسلم دا خاندان بنو ہاشم، ابو طالب دی کھڑ پینچی دے وچ نبی اکرم صلی اللہ علیہ وسلم دے پچھے سی، اتھوں تک کہ سن 790 یعنی وئی دے آن تو 7 سال تو بعد محرم دے مہینے، یعنی بھائی اس سال دا جڑا پہلا مہینہ سی، او دے وچ ہاشمیاں دا بائیکاٹ کرتا. انہاں نوں دو پہاڑاں دے درمیان ایک تنگ گھاٹی دے وچ بند کرتا، قید کرتا، اور 3 سال انہوں نے قید رکھیا. کھان پین دی کوئی چیز بھی اندر نہیں جان دیتی، کوئی اللہ دے نیک بندے وہ لک لکا کے پہاڑ ٹپ کے رات نوں کچھ کھان پین دی چیزاں دے جاندے سن. حضرت اسماء، حضرت ابوبکر صدیق دی بیٹی رضی اللہ تعالیٰ عنہما، وہ بکریاں دا دودھ چو کے تو کچھ لک لکا کے وہ بچیاں دے واسطے دودھ دے جاندیاں سن. اللہ اللہ خیر صلاح. محرم دی یعنی 7ویں سال دی محرم تو لے کے 10ویں سال دے محرم تک یہ بائیکاٹ رہا، اور پھر 10ویں سال دے محرم وچ ختم ہویا. پر ਜਿਹੜੇ ਵੱਡੇ ਲੋਕ ਹੁੰਦੇ ਨਾ, ਅੱਲਾਹ ਤਾਲਾ ਉਹਨਾਂ ਦੇ ਇਮਤਿਹਾਨ ਵੀ ਵੱਡੇ ਵੱਡੇ ਲੈਂਦਾ। ਇਹ ਬਨੂ ਹਾਸ਼ਮੀ ਨੂੰ ਤਾੜਿਆ ਕਿਉਂ ਸੀ ਉਹਦੇ ਵਿੱਚ, ਕਿ ਮੱਕੇ ਦੇ ਲੋਕ ਮੱਕੇ ਦੇ ਸਰਦਾਰ ਕਹਿੰਦੇ ਸਨ ਕਿ ਇਹਨੂੰ ਸਾਡੇ ਹਵਾਲੇ ਕਰੋ, ਇਹਨੇ ਸਾਡੇ ਦੀਨ ਦੇ ਖਿਲਾਫ਼ ਬਗਾਵਤ ਕੀਤੀ ਹੈ, ਸਾਡੇ ਮਜ਼ਹਬ ਦੇ ਖਿਲਾਫ਼ ਬਗਾਵਤ ਕੀਤੀ ਹੈ, ਇਹਨੂੰ ਸਾਡੇ ਹਵਾਲੇ ਕਰੋ, ਯਾਨੀ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੂੰ। ਪਰ ਅੱਬੂ ਤਾਲਿਬ ਨੇ ਕਿਹਾ ਸੀ ਕਿ ਨਹੀਂ, ਇਹ ਮੈਂ ਤੁਹਾਡੇ ਹਵਾਲੇ ਨਹੀਂ ਕਰ ਸਕਦਾ। ਉਹਨੇ ਕਿਹਾ ਫਿਰ ਤੇਰੇ ਪੂਰੇ ਖਾਨਦਾਨ ਦਾ ਬਾਈਕਾਟ ਕਰ ਦਿਆਂ, ਹੁਣ ਕੀ ਕਰ ਦਿਓ। ਲੇਕਿਨ ਜਦੋਂ 10ਵੇਂ ਸਾਲ ਬਾਹਰ ਆਏ ਅਤੇ ਬਾਹਰ ਆਉਂਦਿਆਂ ਸਾਲ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਨੂੰ, ਅੱਲਾਹ ਦੇ ਪੈਗੰਬਰ ਨੂੰ ਸੱਲੱਲਾਹੁ ਅਲੈਹਿ ਵਸੱਲਮ, ਦੋ ਸਦਮੇ, ਦੋ ਗਮ ਦੇਖਣੇ ਪਏ। ਇੱਕ ਤਾਂ ਹਜ਼ਰਤ ਖਦੀਜਾ ਰਜ਼ੀ ਅੱਲਾਹੁ ਤਾਲਾ ਅਨਹਾ, ਜਿਹੜੀ ਅੱਲਾਹ ਦੇ ਪੈਗੰਬਰ ਦੀ ਸੱਲੱਲਾਹੁ ਅਲੈਹਿ ਵਸੱਲਮ ਬੜੀ ਗਮ ਵੰਡਣ ਵਾਲੀ ਬੀਵੀ ਸਨ, ਬੜੀ ਨੇਕ ਖਾਤੂਨ ਸੀ, ਬੜੀ ਨੇਕ ਖਾਤੂਨ ਸੀ। ਉਹਨਾਂ ਨੇ ਸਾਥ ਦਿੱਤਾ ਨਬੀ ਸੱਲੱਲਾਹੁ ਅਲੈਹਿ ਵਸੱਲਮ ਦਾ। ਉਹ ਹਾਸ਼ਮੀ ਨਹੀਂ ਸਨ, ਲੇਕਿਨ ਨਬੀ ਸੱਲੱਲਾਹੁ ਅਲੈਹਿ ਵਸੱਲਮ ਨਾਲ ਉਹ ਘਾਟੀ ਦੇ ਵਿੱਚ ਬੰਦ ਰਹੀਆਂ। ਅਤੇ ਜਦੋਂ ਬਾਹਰ ਆਏ ਅਤੇ ਅੱਲਾਹ ਨੇ ਉਹਨਾਂ ਨੂੰ ਬੁਲਾ ਲਿਆ, ਅੱਲਾਹ ਨੂੰ ਪਿਆਰੀ ਹੋ ਗਈਆਂ, ਅਤੇ ਨਾਲ ਹੀ ਅਬੂ ਤਾਲਿਬ ਵੀ ਅੱਲਾਹ ਕੋਲ ਚਲੇ ਗਏ। ਇਹ ਵੀ ਗਮ ਸੀ। ਉਸ ਤੋਂ ਵੱਡਾ ਗਮ ਇਹ ਆਇਆ ਕਿ ਅਬੂ ਤਾਲਿਬ ਤੋਂ ਬਾਅਦ ਖਾਨਦਾਨ ਦਾ ਖੜਪੈਂਚ, ਖਾਨਦਾਨ ਦਾ ਸਰਬਰਾ ਅਬੂ ਲਾਹਬ ਬਣ ਗਿਆ। ਉਹ ਮਰਦੂਦ ਜਿਹਨੂੰ ਕੁਰਾਨ ਸ਼ਰੀਫ ਵਿੱਚ ਨਾਂ ਲੈ ਕੇ ਫਿਟਕਾਰ ਕੀਤੀ ਗਈ ਹੈ, ਜਿਹਨੂੰ ਫਿਟੇ ਮੂੰਹ ਕੇ ਅੱਲਾ ਨੇ ਨਾਂ ਲੈ ਕੇ, ਉਹ ਖਾਨਦਾਨ ਦਾ ਵੱਡਾ ਬਣ ਗਿਆ। ਅਤੇ ਉਹਨੇ ਬੜੇ ਹਿਸਾਬ ਨਾਲ ਅੱਲਾ ਦੇ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਨੂੰ ਖਾਨਦਾਨ 'ਚੋਂ ਕੱਢਤਾ। ਜਦੋਂ ਖਾਨਦਾਨ 'ਚੋਂ ਕੱਢ ਗਿਆ, ਕੱਢ ਦਿੱਤਾ, ਤਾਂ ਫਿਰ ਆਪ ਮੱਕੇ 'ਚ ਰਹਿ ਨਹੀਂ ਸਨ ਸਕਦੇ। ਇਸ ਵਾਸਤੇ ਕਿ ਮੱਕਾ ਇੱਕ ਕਬੀਲੇ ਦਾ ਸ਼ਹਿਰ ਸੀ, ਇਹਦੇ 'ਚ ਜਾਂ ਕਰਸ਼ੀ ਰਹਿ ਸਕਦਾ ਸੀ, ਕੁਰੈਸ਼ੀ ਰਹਿ ਸਕਦਾ ਸੀ, ਅਤੇ ਜਾਂ ਕੁਰੈਸ਼ੀ ਦਾ ਗੁਲਾਮ ਰਹਿ ਸਕਦਾ ਸੀ, ਜਾਂ ਕੁਰੈਸ਼ੀ ਦਾ ਕੋਈ ਮਹਿਮਾਨ ਰਹਿ ਸਕਦਾ ਸੀ, ਜਾਂ ਉਹਦਾ ਕੋਈ ਹਲੀਫ ਜਿਹੜੇ ਉਹਦੇ ਨਾਲ ਮੁਆਹਦਾ ਕੀਤਾ ਹੋਵੇ, ਉਹਨੇ ਪਨਾਹ ਦਿੱਤੀ ਹੋਵੇ, ਉਹ ਰਹਿ ਸਕਦਾ ਸੀ। ਚੌਥਾ ਬੰਦਾ ਇਹਦੇ 'ਚ ਨਹੀਂ ਸੀ ਰਹਿ ਸਕਦਾ। ਜਦੋਂ ਬਨੂ ਹਾਸ਼ਮੇ 'ਚੋਂ ਨਿਕਲ ਗਏ ਅਤੇ ਕਬੀਲਾ ਕੁਰੈਸ਼ੀ 'ਚੋਂ ਵੀ ਨਿਕਲ ਗਿਆ, ਪੈਗੰਬਰ ਅਲੈਹਿ ਸਲਾਤੁ ਵਸਲਾਮ ਨੇ ਦੋ ਤਿੰਨ ਸਰਦਾਰਾਂ ਨੂੰ ਪੈਗਾਮ ਭੇਜਿਆ ਕਿ ਮੈਨੂੰ ਪਨਾਹ ਦੇ ਦਿਓ। ਉਹਨੇ ਕਿਹਾ ਨਹੀਂ। ਤਾਇਫ ਜਿਹੜੀ ਆਬਾਦੀ ਸੀ ਮੱਕੇ ਤੋਂ 50 ਮੀਲ ਦੂਰ, 50 ਕਿਲੋਮੀਟਰ ਦੂਰ ਕਹਿ ਲਓ, ਲੇਕਿਨ ਹੈ ਉਹ ਮੱਕੇ ਦਾ ਮਜ਼ਾਫਾਤ ਹੀ ਸਮਝੋ, ਉਹਦਾ ਸਬਰਬ ਵੀ ਸਮਝੋ। ਅਕਸਰ ਮੱਕੇ ਦੇ ਵੱਡੇ ਵੱਡੇ ਸਰਦਾਰਾਂ ਦੀਆਂ ਜ਼ਮੀਨਾਂ ਸਨ, ਉੱਥੇ ਜਾਇਦਾਦਾਂ ਸਨ। ਉੱਥੇ ਆਪ ਤਾਇਫ ਤਸ਼ਰੀਫ ਲੈ ਗਏ। ਉੱਥੇ ਤਿੰਨ ਭਰਾ ਸਨ ਜਗੀਰਦਾਰ, ਉਹਨਾਂ ਦੀ ਨੇਕਨਾਮੀ ਸੀ ਕਿ ਚੰਗੇ ਸ਼ਰੀਫ ਲੋਕ ਹੈ। ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਉਹਨਾਂ ਕੋਲ ਚਲੇ ਗਏ ਅਤੇ ਉਹਨਾਂ ਕੋਲੋਂ ਪਨਾਹ ਮੰਗੀ। ਉਹਨਾਂ ਨੇ ਬੜੀ ਬਕਵਾਸ ਕੀਤੀ। ਇੱਕ ਨੇ ਕਿਹਾ, ਹਾਂ ਅੱਲਾਹ ਨੂੰ ਹੋਰ ਕੋਈ ਲੱਭਾ ਹੀ ਨਹੀਂ ਸੀ ਨਬੀ ਬਣਾਉਣ ਵਾਸਤੇ, ਤੂੰ ਹੀ ਰਹਿ ਗਿਆ ਸਾ ਯਤੀਮ, ਚਲ। ਮਤਲਬ ਇਹ ਉਹ ਗੱਲ ਕਹਿੰਦੇ ਐਵੇਂ ਜ਼ੁਬਾਨ ਤੋਂ ਸਾਡੀ ਜ਼ੁਬਾਨ ਕੰਬਦੀ ਹੈ ਕਿ ਸਾਡੇ ਤਾਂ ਨਬੀ ਹਨ। ਦੂਸਰੇ ਕਹਾ, ਮੈਂ ਤੇਰੇ ਨਾਲ ਗੱਲ ਹੀ ਨਹੀਂ ਕਰਨਾ ਚਾਹੁੰਦਾ। ਹੋ ਸਕਦਾ ਤੂੰ ਸੱਚਾ ਨਬੀ ਹੋਵੇਂ ਅਤੇ ਮੈਂ ਤੇਰੀ ਬੇਇੱਜ਼ਤੀ ਕਰ ਬੈਠਾ, ਅਤੇ ਜੇ ਤੂੰ ਝੂਠਾ ਹੈ ਤਾਂ ਫਿਰ ਮੇਰੀ ਸ਼ਾਨ ਦੇ ਖਿਲਾਫ ਹੈ ਕਿ ਮੈਂ ਝੂਠੇ ਬੰਦੇ ਨਾਲ ਗੱਲ ਕਰਾਂ। ਤੀਸਰੇ ਨੇ ਮੁੰਡੇ ਬੁਲਾਏ, ਉਹਨਾਂ ਕਿਹਾ ਜਰਾ ਬਾਹਰ ਕੱਢਦਾ, ਅਤੇ ਕਿਹਾ ਮੁੰਡਿਆਂ ਨੂੰ ਕਿ ਪੱਥਰ ਮਾਰੋ ਇਹ 'ਤੇ। ਅਤੇ ਮੁੰਡਿਆਂ ਨੇ ਹਜ਼ੂਰ ਸਾਹਿਬ ਅਸਲਮ ਦੀ ਪਿੰਨੀ ਨੂੰ ਨਿਸ਼ਾਨਾ ਬਣਾ ਬਣਾ ਕੇ ਪੱਥਰ ਮਾਰੇ। ਦੇਖਣ ਵਾਲੇ ਹੋ, ਹੈ ਨਾ ਤੁਹਾਡੇ ਜ਼ਿਹਨ 'ਚ ਗੱਲ ਕਿ ਕਰਦੇ ਟੁਰਿਆ ਜਾਂਦੇ ਆ, ਫਰਨੀਚਰ ਦੀ ਨੁੱਕਰ ਲੱਗ ਜਾਵੇ ਨਾ ਪਿੰਨੀ ਨੂੰ, ਜਾਂ ਨਿਕਲ ਜਾਂਦੀ ਬੰਦੇ ਦੀ, ਅਤੇ ਉੱਥੇ ਪੱਥਰ ਮਾਰੇ ਹੋਣ ਟਕਾ ਟਕਾ ਕੇ ਮੁੰਡਿਆਂ ਨੇ, ਕੀ ਹੋਣਾ ਸੀ। ਤਕਲੀਫ ਦੇ ਨਾਲ, ਕਮਜ਼ੋਰੀ ਦੇ ਨਾਲ। ਰਸੂਲੁੱਲਾ ਸੱਲਮ ਜੀ ਜਿਹਨੂੰ ਕਹਿੰਦੇ ਨਾ ਬਸ ਹੋ ਗਈ, ਆਪ ਜਿਸ ਤਰ੍ਹਾਂ ਥੋੜ੍ਹਾ ਜਿਹਾ ਬੰਦਾ ਬੇਹੋਸ਼ ਜਿਹਾ ਹੋ ਜਾਂਦਾ ਨਾ, ਆਪ ਬਹਿ ਗਏ ਪੈਰਾਂ ਦੇ ਭਾਰ 'ਤੇ। ਦੋ ਮੁੰਡੇ ਆਏ, ਉਹਨਾਂ ਨੇ ਨਬੀ ਸੱਲਲਾਹੁ ਅਲੈਹਿ ਵਸੱਲਮ ਦੀ ਬਗਲਾਂ 'ਚ ਹੱਥ ਦੇ ਕੇ ਉਠਾ ਦਿੱਤਾ, ਇੱਥੇ ਨਹੀਂ ਬੈਠ, ਚੱਲ। ਅਤੇ ਹਜ਼ੂਰ ਸੱਲਲਾਹੁ ਅਲੈਹਿ ਵਸੱਲਮ ਦੇ ਖਾਦਮ ਜ਼ੈਦ ਇਬਨ ਹਾਰਸਾ ਹਜ਼ੂਰ ਸੱਲਲਾਹੁ ਅਲੈਹਿ ਵਸੱਲਮ ਨੂੰ ਚੁੱਕ ਕੇ ਇੱਕ ਬਾਗ 'ਚ ਲੈ ਆਏ, ਬਸਤੀ ਤੋਂ ਬਾਹਰ। ਇਹ ਬਾਗ ਉਤਬਾ ਬਿਨ ਰਬੀਆ ਦਾ ਬਾਗ ਸੀ। ਉਹਦੇ ਵਿੱਚ ਜਾ ਕੇ ਆਪ ਬੈਠੇ ਅਤੇ ਆਪ ਨੂੰ ਹੋਸ਼ ਆਈ ਅਤੇ ਆਪਨੇ ਅੱਲਾਹ ਤਾਲਾ ਦੇ ਨਾਲ ਮੁਨਾਜਾਤ ਕੀਤੀ ਹੈ, ਫਰਿਆਦ ਕੀਤੀ ਹੈ ਅੱਲਾਹ ਦੇ ਸਾਹਮਣੇ। ਅੱਲਾਹੁਮਾ ਇਲੈਕਾ ਅਸ਼ਕੂ ਦੋ ਫਕੂਵਤੀ ਵਕੀਲਤ ਹੀਲਤੀ ਵ ਹਮਾਨੀ ਅਲਨਾਸ। ਹੈ ਅੱਲਾਹ, ਮੈਂ ਤੈਨੂੰ ਸ਼ਿਕਾਇਤ ਕਰਨਾ, ਮੈਂ ਤੈਨੂੰ ਗਿਲਾ ਕਰਨਾ ਆਪਣੇ ਕੁਵ ਆਪਣੀ ਤਾਕਤ ਦੇ ਘੱਟ ਹੋਣ ਦਾ ਅਤੇ ਆਪਣੇ ਵਸਾਇਲ ਦੇ ਥੋੜ੍ਹੇ ਹੋਣ ਦਾ ਅਤੇ ਲੋਕਾਂ ਦੇ ਹਵਾਲੇ ਕਰਨ ਦਾ। ਇਸ ਵਾਸਤੇ ਕਿ ਅੱਲਾਹ ਦੇ ਪੈਗੰਬਰ ਤੋਂ ਵੱਧ ਕੇ ਇਹ ਗੱਲ ਕਿਹਨੂੰ ਪਤਾ ਹੋ ਸਕਦੀ ਹੈ ਕਿ ਇਹ ਸਭ ਕੁਝ ਜਿਹੜਾ ਹੋਇਆ ਅੱਲਾਹ ਦੀ ਇਜਾਜ਼ਤ ਨਾਲ ਹੋਇਆ। ਇਸ ਵਾਸਤੇ ਕਿ ਅੱਲਾਹ ਦੀ ਇਜਾਜ਼ਤ ਤੋਂ ਬਗੈਰ ਪੱਤਾ ਵੀ ਨਹੀਂ ਹਿਲਦਾ। ਇਸ ਵਾਸਤੇ ਅੱਲਾਹ ਦੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਸ਼ਿਕਵਾ ਤਾਇਫ ਵਾਲਿਆਂ ਨੇ ਨਹੀਂ ਕੀਤਾ, ਬਲਕਿ ਜਿਸ ਤਰ੍ਹਾਂ ਆਉਂਦਾ ਹੈ ਹਦੀਸਾਂ ਦੇ ਵਿੱਚ ਕਿ ਜਿਬਰਾਈਲ ਅਲੈਹਿ ਸਲਾਮ ਅੱਲਾਹ ਦੇ ਫਰਿਸ਼ਤੇ ਉਹ ਪਹਾੜਾਂ ਦੇ ਫਰਿਸ਼ਤੇ ਨੂੰ ਨਾਲ ਲੈ ਕੇ ਆਏ ਕਿ ਇਜਾਜ਼ਤ ਦਿਓ ਅਤੇ ਅਸੀਂ ਇਸ ਬਸਤੀ ਨੂੰ ਪੀਸ ਦੇਈਏ ਪਹਾੜਾਂ ਦੇ ਵਿੱਚ। ਆਪਣੇ ਮੰਮਾ ਨਹੀਂ, ਕੀ ਪਤਾ ਇਹਨਾਂ ਦੀ ਔਲਾਦ 'ਚੋਂ ਕੋਈ ਦੀਨ ਦਾ ਖਾਦਮ ਪੈਦਾ ਹੋ ਜਾਵੇ। ਔਰ ਉਹ ਹੀ ਹੋਇਆ, ਅਸੀਂ ਹਿੰਦੁਸਤਾਨ ਦੇ ਲੋਕ, ਸਾਨੂੰ ਇਸਲਾਮ ਦਾ ਤਾਰਫ ਕਿੱਥੋਂ ਮਿਲਿਆ? ਮੁਹੰਮਦ ਬਿਨ ਕਾਸਿਮ ਕੋਲ ਮਿਲਿਆ। ਮੁਹੰਮਦ ਬਿਨ ਕਾਸਿਮ ਉਸੇ ਕਬੀਲੇ ਨਾਲ ਤਾਰਫ ਰੱਖਦਾ ਸੀ ਜਿਹੜਾ ਤਾਇਫ ਦੇ ਵਿੱਚ ਆਬਾਦ ਸੀ। ਅਤੇ ਅੱਲਾਹ ਨੂੰ ਸ਼ਿਕਾਇਤ ਕਰਦਿਆਂ ਹੋਇਆ, ਗਿੱਲਾ ਕਰਦਿਆਂ ਹੋਇਆ ਕਿਹਾ ਕਿ ਰੱਬਾ ਮੈਨੂੰ ਕਿਹਦੇ ਹਵਾਲੇ ਕਰਤਾ ਹੈ? ਇੱਕ ਐਸੇ ਦੁਸ਼ਮਣ ਦੇ ਹਵਾਲੇ ਕਰਤਾ ਜਿਹਦੇ ਦਿਲ 'ਚ ਕੋਈ ਰਹਿਮ ਨਹੀਂ, ਔਰ ਤੂੰ ਉਹਦਾ ਹੱਥ ਵੀ ਖੁੱਲ੍ਹਾ ਛੱਡਦਾ। ਉਹ ਮੈਨੂੰ ਜਿਸ ਤਰ੍ਹਾਂ ਜਾਵੇ ਚਾਹਵੇ ਤੰਗ ਕਰ ਲਵੇ, ਪਰ ਰੱਬਾ ਜੇ ਤੂੰ ਰਾਜ਼ੀ ਹੈ, ਤੂੰ ਮੇਰੇ ਨਾਲ ਨਾਰਾਜ਼ ਨਹੀਂ, ਤਾਂ ਫਿਰ ਮੈਨੂੰ ਕੋਈ ਪਰਵਾਹ ਨਹੀਂ। ਮੈਂ ਤਾਂ ਸਿਰਫ ਤੈਨੂੰ ਖੁਸ਼ ਕਰਨਾ ਚਾਹੁੰਦਾ। ਮੇਰਾ ਖਿਆਲ ਜਿੱਥੋਂ ਤੱਕ ਹੈ, ਜੇ ਅੱਲਾ ਮੈਨੂੰ ਪੁੱਛਦਾ, ਯਾਰ ਮੈਂ ਤਾਂ ਵਜੂਦ ਹੀ ਨਹੀਂ ਸੀ ਉਸ ਵਕਤ, ਲੇਕਿਨ ਮੈਂ ਗੱਲ ਸਮਝਾਉਣ ਵਾਸਤੇ ਅਰਜ਼ ਕਰ ਰਿਹਾ ਕਿ ਜੇ ਅੱਲਾ ਮੇਰੇ ਕੋਲ ਮਸ਼ਵਰਾ ਕਰਦਾ ਜਿਹਦੀ ਕਿ ਉਹਨੂੰ ਜ਼ਰੂਰਤ ਨਹੀਂ, ਕਿ ਮੈਂ ਆਪਣੇ ਪੈਗੰਬਰ ਨੂੰ ਮਿਰਾਜ ਕਦੋਂ ਕਰਾਵਾਂ? ਮਿਰਾਜ ਦਾ ਮਤਲਬ ਹੁੰਦਾ ਅਸਮਾਨਾਂ 'ਤੇ ਬੁਲਾਉਣਾ। ਅਤੇ ਮੈਂ ਕਹਿੰਦਾ ਕਿ ਜੀ ਪਹਿਲੀ ਵਹੀ ਜਿਹੜੀ ਹੈ ਉਹ ਅਸਮਾਨਾਂ 'ਤੇ ਬੁਲਾ ਕੇ ਦਿੱਤੀ ਜਾਂਦੀ, ਫਰਿਸ਼ਤੇ ਬੈਠੇ ਹੁੰਦੇ, ਸਟੇਜ ਬਣੀ ਹੁੰਦੀ, ਨਾ ਬੋਲਿਆ ਜਾਂਦਾ ਅਬਦੁੱਲਾ ਦਾ ਪੁੱਤਰ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਸਟੇਜ 'ਤੇ ਆਵੇ, ਆਪ ਸਟੇਜ 'ਤੇ ਤਸ਼ਰੀਫ ਲੈ ਜਾਂਦੇ ਅਤੇ ਆਪ ਨੂੰ ਪਹਿਲੀ ਵਹੀ ਪੇਸ਼ ਕੀਤੀ ਜਾਂਦੀ, ਫਰਿਸ਼ਤੇ ਤਾੜੀਆਂ ਵਜਾਉਂਦੇ। ਲੇਕਿਨ ਅੱਲਾਹ ਪਾਕ ਨੂੰ ਆਪਣੇ ਕੰਮਾਂ ਦਾ ਸਭ ਪਤਾ ਕਿ ਕਦੋਂ ਕਿਹੜਾ ਕੰਮ ਕਰਨਾ, ਮੈਨੂੰ ਪੁੱਛਣ ਦੀ ਲੋੜ ਹੀ ਨਹੀਂ। ਹੁਣ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਨੂੰ ਮਿਰਾਜ ਹੋਈ। ਇਸ ਵਾਸਤੇ ਕਿ ਮਿਸਾਲ ਸਮਝਾਉਣ ਦੇ ਤੌਰ 'ਤੇ ਮੈਂ ਕਹਿ ਰਿਹਾ ਕਿ ਜਦੋਂ ਕੋਈ ਬੱਚਾ ਬਾਹਰੋਂ ਮਾਰ ਖਾ ਕੇ ਅਤੇ ਘਰ ਰੋਂਦਾ ਆ ਹੋਵੇ, ਤਾਂ ਉਹਦੀ ਮਾਂ ਉਹਦੇ ਨਾਲ ਗੱਲ ਉਹਨੂੰ ਗੱਲ ਲਾ ਲਵੇ, ਉਹਨੂੰ ਇਸ ਤਰ੍ਹਾਂ ਕਰਕੇ ਹੱਥ ਕਰਕੇ ਕਹਿੰਦੇ ਮੇਰਾ ਜਾਨ, ਅਤੇ ਬੱਚੇ ਦੇ ਆਂਸੂ ਇੱਥੇ ਰੁਕ ਜਾਂਦੇ, ਕਿਉਂਕਿ ਰਸੂਲੁੱਲਾ ਸੱਲੱਲਾਹੁ ਅਲੈਹਿ ਵਸੱਲਮ ਦੇ ਬਹਰਹਾਲ ਆਂਸੂ ਨਿਕਲੇ, ਅੰਜੂ ਆਏ, ਅਤੇ ਅੱਲਾਹ ਤਾਲਾ ਨੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੇ ਆਂਸੂ ਪੂੰਝਣ ਵਾਸਤੇ, ਤਸੱਲੀ ਦੇਣ ਵਾਸਤੇ, ਥਪਕੀ ਦੇਣ ਵਾਸਤੇ, ਥਾਪੀ ਦੇਣ ਵਾਸਤੇ ਕਿ ਮੇਰੇ ਪੈਗੰਬਰ ਘਬਰਾ ਨਾ, ਮੈਂ ਤੇਰੇ ਨਾਲ ਹਾਂ, ਮੈਂ ਤੈਨੂੰ ਫੇਲ ਕਰਨ ਵਾਸਤੇ, ਨਾਕਾਮ ਕਰਨ ਵਾਸਤੇ ਨਬੀ ਨਹੀਂ ਬਣਾਇਆ, ਮੈਂ ਤੈਨੂੰ ਨਬੀ ਬਣਾਇਆ ਕਾਮਯਾਬ ਕਰਾਉਣ ਵਾਸਤੇ, ਅਤੇ ਘਬਰਾ ਨਾ ਤੂੰ। ਅਤੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਤਾਇਫ ਤੋਂ ਵਾਪਸ ਆਏ ਅਤੇ ਮਿਰਾਜ ਹੋ ਗਈ, ਔਰ ਮਿਰਾਜ 11ਵੇਂ ਸਾਲ ਦੇ ਰਜਬ ਵਿੱਚ ਅੱਲਾਹ ਤਾਲਾ ਨੇ ਕਰਾਈ। ਔਰ ਰਜਬ ਦੀ ਵੀ ਅਖੀਰਲੀ ਤਰੀਕਾਂ ਦੇ ਉੱਤੇ 27 ਰਜਬ ਅਤੇ 28 ਅਤੇ 29 ਰਜਬ ਤਾਂ ਮੁੱਕਣ ਵਾਲਾ ਸੀ, ਸਮਝ ਲਓ ਮੁੱਕ ਗਿਆ। ਉਸ ਤੋਂ ਬਾਅਦ ਸ਼ਾਬਾਨ, ਰਮਜ਼ਾਨ, ਸ਼ਵਾਲ, ਜ਼ੀਕਾਦਾ ਅਤੇ 5ਵਾਂ ਮਹੀਨਾ ਹਜ ਦਾ, ਅਤੇ ਹਜ ਵੀ ਜ਼ੁਲਹਜ ਦੇ ਮਹੀਨੇ ਦੇ ਪਹਿਲੇ ਦਿਨਾਂ 'ਚ ਹੁੰਦਾ, ਪਹਿਲੇ 12-13 ਦਿਨਾਂ 'ਚ। ਅਤੇ ਉਹਦੇ ਵਿੱਚ ਹੀ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਨੇ ਯਸਰਬ ਯਾਨੀ ਮਦੀਨੇ ਦੇ ਆਏ, ਮਦੀਨੇ ਤੋਂ ਆਏ 5-6 ਬੰਦਿਆਂ ਨਾਲ ਮੁਲਾਕਾਤ ਕੀਤੀ, ਉਹਨਾਂ ਨੂੰ ਆਪਣਾ ਤਾਰਫ ਕਰਾਇਆ ਕਿ ਮੈਂ ਅੱਲਾਹ ਦਾ ਨਬੀ ਹਾਂ। ਉਹਨਾਂ ਨੇ ਇੱਕ ਦੂਸਰੇ ਦੇ ਦਲ ਦੇਖਿਆ, ਕੁਣੀ ਮਾਰੀ, ਗੋਡਾ ਦੱਬਿਆ, ਹੈਂ ਇਹ ਤਾਂ ਉਹੀ ਮਲੂਮ ਹੁੰਦੇ ਜਿਹੜਾ ਦਾ ਜ਼ਿਕਰ ਯਹੂਦੀ ਕਰਦੇ ਹੁੰਦੇ ਨੇ, ਆਓ ਅਸੀਂ ਯਹੂਦੀਆਂ ਤੋਂ ਪਹਿਲੇ ਇਹਨਾਂ ਨੂੰ ਮੰਨ ਲਈਏ। ਅੱਲਾਹ ਨੇ ਉਹਨਾਂ ਨੇ ਕਿਸਮਤ ਜਗਾ ਦਿੱਤੀ, ਉਹਨਾਂ ਨੇ ਆਖਰੀ ਨਬੀ ਦਾ ਸਾਥੀ ਬਣਨਾ ਸੀ। ਯਹੂਦੀ ਇਹੋ ਤਾਂ ਸੁਣਾਉਂਦੇ ਰਹਿੰਦੇ ਸਨ ਉਹਨਾਂ ਨੂੰ ਕਿ ਠੀਕ ਹੈ ਹੁਣ ਤੁਸੀਂ ਸਾਨੂੰ ਦਬਾਇਆ, ਆਖਰੀ ਨਬੀ ਆਏਗਾ ਨਾ ਜਦੋਂ ਉਹਦੇ ਨਾਲ ਰਲ ਕੇ ਅਸੀਂ ਤੁਹਾਡੇ ਨਾਲ ਲੜਾਂਗੇ ਤਾਂ ਤੁਸੀਂ ਸਾਨੂੰ ਹਰਾ ਨਹੀਂ ਸਕੋਗੇ। ਅਤੇ ਹੋਇਆ ਕੀ, ਆਖਰੀ ਨਬੀ ਦੇ ਸਾਥੀ ਇਹ ਬਣ ਗਏ ਸੱਲੱਲਾਹੁ ਅਲੈਹਿ ਵਸੱਲਮ ਅਤੇ ਰਜ਼ੀ ਅੱਲਾਹੁ ਅਨਹੁਮ। ਅਤੇ ਹਾਰਿਆ ਕੌਣ, ਯਹੂਦੀ ਹਾਰੇ, ਜਿੱਤਿਆ ਕੌਣ, ਆਖਰੀ ਨਬੀ ਵੀ ਜਿੱਤੇ ਸੱਲੱਲਾਹੁ ਅਲੈਹਿ ਵਸੱਲਮ ਅਤੇ ਉਹਨਾਂ ਦਾ ਸਾਥ ਦੇਣ ਵਾਲੇ ਵੀ ਜਿੱਤੇ ਰਜ਼ੀ ਅੱਲਾਹੁ ਅਨਹੁਮ। ਉਹ ਮਿਰਾਜ ਜਿਹਦਾ ਮੈਂ ਜ਼ਿਕਰ ਕੀਤਾ ਉਹਦਾ ਜ਼ਿਕਰ ਹੈ ਇਸ ਸੂਰਤ ਔਰ ਇਸ ਬਾਰੇ ਦੇ ਪਹਿਲੀ ਆਇਤ ਦੇ ਵਿੱਚ, ਸੁਬਹਾਨ ਅੱਲਜ਼ੀ ਅਸਰਾ ਬਿ ਅਬਦਿਹੀ ਲੈਲਨ ਮਿਨ ਅਲ ਮਸਜਿਦ ਅਲ ਹਰਾਮ ਇਲਾ ਅਲ ਮਸਜਿਦ ਅਲ ਅਕਸਾ ਅੱਲਜ਼ੀ ਬਾਰਕਨਾ ਹੌਲਹੁ ਲੀ ਨੁਰੀਯਹੁ ਮਿਨ ਆਯਾਤਿਨਾ ਇਨਹੁ ਹੁਵ ਸਮੀਉ ਅਲ ਬਸੀਰ। ਪਾਕ ਹੈ ਉਹ ਜ਼ਾਤ ਜਿਹੜੀ ਆਪਣੇ ਬੰਦੇ ਨੂੰ ਰਾਤੋਂ ਰਾਤ ਮਸਜਿਦ ਹਰਾਮ ਤੋਂ ਯਾਨੀ ਮੱਕਾ ਮੁਕਰਮਾ ਤੋਂ ਮਸਜਿਦ ਅਕਸਾ, ਅਕਸਾ ਦੂਰ ਵਾਲਾ ਯਾਨੀ ਦੂਰ ਮਸਜਿਦ ਹਰਾਮ ਤੋਂ ਦੂਰ ਵਾਲੀ ਮਸਜਿਦ ਲੈ ਗਈ, ਉਹ ਕਿੱਥੇ, ਉਹ ਫਲਸਤੀਨ ਦੇ ਵਿੱਚ, ਉਹ ਯਰੂਸ਼ਲਮ ਦੇ ਵਿੱਚ। ਅਤੇ ਰਸੂਲੁੱਲਾ ਸੱਲੱਲਾਹੁ ਅਲੈਹਿ ਵਸੱਲਮ ਦਾ ਜਿਹੜਾ ਸਫ਼ਰ ਸੀ ਮਿਹਰਾਜ ਦਾ, ਇਹ ਦੋ ਹਿੱਸਿਆਂ 'ਚ ਸੀ। ਪਹਿਲਾ ਹਿੱਸਾ ਜਿਹੜਾ ਸੀ ਕਿ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਇੱਥੋਂ ਉੱਡੇ ਅਤੇ ਯਰੂਸ਼ਲਮ ਪਹੁੰਚ ਗਿਆ, ਫਲਸਤੀਨ ਪਹੁੰਚ ਗਿਆ, ਉੱਥੇ ਸਾਰੇ ਨਬੀਆਂ ਦੇ ਨਾਲ ਆਪ ਦੀ ਮੁਲਾਕਾਤ ਹੋਈ। ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਨੇ ਉਹਨਾਂ ਸਭ ਪੈਗੰਬਰਾਂ ਨੂੰ ਨਮਾਜ਼ ਪੜ੍ਹਾਈ, ਇਮਾਮਤ ਕੀਤੀ। ਸਾਰੇ ਪੈਗੰਬਰਾਂ ਨੇ ਅੱਲਾਹ ਦੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੇ ਪਿੱਛੇ ਖਲੋ ਕੇ ਨਮਾਜ਼ ਪੜ੍ਹੀ। ਫਿਰ ਆਪ ਨੂੰ ਉੱਤੇ ਲਿਜਾਂਦਾ ਗਿਆ ਔਰ 7 ਅਸਮਾਨਾਂ ਦੀ ਸੈਰ ਕਰਕੇ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਤਸ਼ਰੀਫ ਲਿਆਏ। ਔਰ ਜਿਸ ਤਰ੍ਹਾਂ ਕਿ ਮੈਂ ਅਰਜ਼ ਕੀਤਾ ਕਿ ਇਸ ਮਿਰਾਜ ਤੋਂ ਆਪ ਵਾਪਸ ਆਏ, ਵੈਸੇ ਤਾਂ ਅੱਲਾਹ ਤਾਲਾ ਹਰ ਜਗ੍ਹਾ ਮੌਜੂਦ ਹੈ ਨਾ, ਅੱਲਾਹ ਤਾਲਾ ਘਰ 'ਚ ਵੀ ਹੈ, ਬਾਜ਼ਾਰ 'ਚ ਵੀ ਹੈ, ਅੱਲਾਹ ਪਾਕ ਮਸਜਿਦ 'ਚ ਵੀ ਹੈ। ਲੇਕਿਨ ਮਸਜਿਦਾਂ ਦੇ ਵਿੱਚੋਂ ਵੀ ਅਸੀਂ ਮਸਜਿਦ ਨਬੀ 'ਚ ਜਾਂਦੇ ਹਾਂ ਤਾਂ ਮਹਿਸੂਸ ਹੁੰਦਾ ਸੀ ਅੱਲਾਹ ਦੇ ਹੋਰ ਨੇੜੇ ਆ ਗਏ, ਅਤੇ ਜੇ ਮਸਜਿਦ ਹਰਾਮ 'ਚ ਮੱਕੇ 'ਚ ਜਾਈਏ ਤਾਂ ਹੋਰ ਪਤਾ ਲੱਗਦਾ ਕਿ ਸ਼ਾਇਦ ਅਸੀਂ ਅੱਲਾਹ ਦੇ ਬੂਹੇ 'ਤੇ ਆ ਗਏ। ਲੇਕਿਨ ਅੱਲਾਹ ਤਾਲਾ ਨੇ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਨੂੰ ਮਜ਼ੀਦ ਅਹਿਸਾਸ ਦਿਲਾਇਆ ਕਿ ਤੁਸੀਂ ਮੇਰੇ ਕੋਲ ਆ ਗਏ ਹੋ, ਤੁਹਾਡੀ ਮੇਰੀ ਮੁਲਾਕਾਤ ਹੋ ਰਹੀ ਹੈ। ਮੈਂ ਉਸ ਤਫਸੀਲ 'ਚ ਨਹੀਂ ਜਾਣਾ ਚਾਹੁੰਦਾ ਜਿਹੜਾ ਸ਼ੁਰੂ ਤੋਂ ਇਖਤਲਾਫ ਹੈ ਕਿ ਅੱਲਾਹ ਤਾਲਾ ਦਾ ਦੀਦਾਰ ਹੋਇਆ ਕਿ ਨਹੀਂ ਹੋਇਆ, ਉਸ ਗੱਲ ਨੂੰ ਛੱਡੋ। ਲੇਕਿਨ ਉੱਤੇ ਬੁਲਾ ਕੇ ਅਤੇ ਇਹ ਅਹਿਸਾਸ ਦਿਲਾਇਆ ਕਿ ਮੈਂ ਤੇਰੇ ਨਾਲ ਹਾਂ, ਇਹ ਵੀ ਬੜਾ ਕੰਮ ਸੀ। ਪਹਿਲਾ ਹਿੱਸਾ ਦਾ ਜ਼ਿਕਰ ਹੈ ਇੱਥੇ, ਦੂਸਰੇ ਹਿੱਸੇ ਦਾ ਇੱਥੇ ਜ਼ਿਕਰ ਨਹੀਂ, ਲੇਕਿਨ ਅੱਗੇ ਜਾ ਕੇ ਉਹ ਜ਼ਿਕਰ ਆਏਗਾ ਕਿ ਸਿੱਦਤੁਲ ਮਹਾ ਮੁੰਤਹਾ ਦਾ ਜ਼ਿਕਰ ਹੈ ਕਿ ਜਿੱਥੇ ਜਾ ਕੇ ਜਬਰਾਈਲ ਨੇ ਅੱਗੇ ਜਾਣ ਤੋਂ ਇਨਕਾਰ ਕਰਤਾ, ਫਿਰ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਇਕੱਲੇ ਉੱਤੇ ਗਏ। ਉਹ ਸਾਰੀਆਂ ਤਫਸੀਲਾਂ ਜਿਹੜੀਆਂ ਉਹ ਤੁਹਾਨੂੰ ਹਦੀਸ ਦੀ ਕਿਤਾਬਾਂ 'ਚ, ਸੀਰਤ ਦੀ ਕਿਤਾਬਾਂ 'ਚ ਮਿਲ ਜਾਣਗੀਆਂ। ਅਤੇ ਪਾ ਕੇ ਉਹ ਜ਼ਾਤ ਜਿਹੜੀ ਆਪਣੇ ਬੰਦੇ ਨੂੰ ਰਾਤੋਂ ਰਾਤ ਮਸਜਿਦ ਹਰਾਮ ਤੋਂ ਮਸਜਿਦ ਅਕਸਾ ਤੱਕ ਲੈ ਗਈ, ਅੱਲਜ਼ੀ ਬਾਰਕ ਨਾ ਹੌਲਾ ਹੋ, ਉਹ ਮਸਜਿਦ ਅਕਸਾ ਜਿਹਦੇ ਮਾਹੌਲ ਨੂੰ, ਜਿਹੜੀ ਸਜਿਓ ਖੱਬਿਓ, ਜਿਹੜੀ ਜਗ੍ਹਾ ਅਸੀਂ ਸਜਿਓ ਖੱਬੇ ਬਰਕਤ ਵਾਲੀ ਬਣਾਈਏ, ਲੀ ਨੂਰੀਆ ਹੁਮਿਨ ਆਯਾਤਿਨਾ, ਤਾਂ ਕਿ ਅਸੀਂ ਆਪਣੇ ਉਸ ਬੰਦੇ ਨੂੰ ਯਾਨੀ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੂੰ ਆਪਣੀਆਂ ਨਿਸ਼ਾਨੀਆਂ ਦਿਖਾਈਏ। ਇਨਹੁ ਅਸਮੀਉ ਅਲ ਬਸੀਰ, ਕੋਈ ਸ਼ੱਕ ਨਹੀਂ ਕਿ ਅੱਲਾਹ ਸਭ ਕੁਝ ਸੁਣਨ ਵਾਲਾ ਅਤੇ ਸਭ ਕੁਝ ਜਾਣਨ ਵਾਲਾ। ਵਾਤੈਨਾ ਮੂਸਾ ਅਲ ਕਿਤਾਬ, ਆ ਔਰ ਅਸੀਂ ਮੂਸਾ ਨੂੰ ਕਿਤਾਬ ਦਿੱਤੀ, ਵਜਾਲਨਾ ਹੁਦਲ ਲਿਬਨੀ ਇਸਰਾਈਲ, ਔਰ ਅਸੀਂ ਉਸ ਕਿਤਾਬ ਨੂੰ بنی اسرائیل دے واسطے یعنی یعقوب علیہ السلام دی اولاد دے واسطے ہدایت بناتا، راہ دکھانے والی بناتا. کی راہ دکھایا؟ وہ خلاصہ کی سی، اللہ تتخذوا من دونی وکیلا، کہ تسی مینوں چھڑ کے کسی ہور نو کارساز نہ سمجھا کرو کہ تہاڈا کام بنائے گا. وگڑی بنانے والا وہ صرف اللہ ہے، ایک اور سب کچھ سنن والا، سب کچھ جانن والا. ذریت من حملنا مع نوح، اے انہاں دی اولاد جنہاں نو اسی نوح دی کشتی چکیا سی، یعنی آدم علیہ السلام پوری انسانی نسل دے باپ والد. پھر انہاں دی اولاد جو نوح علیہ السلام، نوح علیہ السلام نوح حکم دیتا گیا کہ تسی کشتی بناؤ تے اپنے گھردیاں نوں تے ایمان والے نوں اتے چڑھا لو، باقی سارے ڈب گئے، صرف وہی زندہ رہے تے باقی ساری جڑی انسانیت ہے، انسانی نسل ہے، وہ نوح علیہ السلام دی اولاد ہے. یا وہ جڑے سارے جڑے انہاں دی کشتی تے سوار ہوئے سن. ذریت من حملنا مع نوح، اے وہ لوگو جڑی اولاد ہو انہاں دی جنہاں نوں اسی نوح دی کشتی تے چکیا سی. انہ کان عبدن شکورا، کوئی شک نہیں نوح بڑا شکر کرنے والا بندہ سی. اللہ سانوں بھی توفیق دے اپنے رب دا شکر ادا کرن دی. وقدینا الی بنی اسرائیل فی الکتابی، اسی بنی اسرائیل وال کتاب دے وچ ایک گل لکھ کے بیان کر دیتی سی، لتفسدن فی الارض مرتین ولا تعلن علوا کبیرا، کہ تسی دو وری زمین تے فساد مچاؤ گے. ولا تعلن علوا کبیرا، اور بڑی باغیانہ اور بڑی بغاوت کرو گے، بڑی وڈیائی دکھاؤ گے. جدوں کہ بندہ وڈا کوئی بھی نہیں ہوندا، وڈا صرف ایک ہی ہے. فائدہ جا وعدو اولاہما، تے جدوں انہاں دوواں چوں پہلے وعدے دا ذکر آیا، باسنا علیکم عباد لنا اولی باس شدید، تے اسی تانوں ٹکانے لانے واسطے، تانوں سبق سکھان واسطے تاڈے اتنے بڑے لڑاکے بندے بھیجے، اپنے بڑے لڑاکے بندے بھیجے. فجاسو خلال الدیار، تے وہ تاڈے شہراں دے وچ وڑ گیا آ کے اور تانوں تیس نیس کر دیتا. وکانا وعدم مفولا، تے اللہ دا وعدہ پورا ہو گیا. ثم رددنا لکم الکرۃ علیہم، پھر اسی دوسری باری تانوں انہاں دے غلبہ دیتا. وامددناکم باموالہم وبنین، اور تسی اور تاڈی پتراں دے نال تے مال دے نال اسی تاڈی مدد کیتی. وجعلناکم اکثر نفیرا، اور تسی بہت وڈی تعداد چ ہو گئے، تاڈی نفری بہت زیادہ ہو گئی. ان احسنتم احسنتم لانفسکم، یہ اللہ دا ہمیشہ دا قانون ہے، جے تسی بندے دے پتر رہو گے تے اُدا تانوں ہی فائدہ ہوئے گا. وَإِنْ أَسَاتُمْ فَلَا، اور جے تسی پٹھے کام کیتے انہاں دی وجہ تو مصیبت بھی تہاڈے تے ہی آئے گی. فَإِذَا جَاءَ وَعْدُ الْآخِرَةِ، تے جدوں دوسرے وعدے دا وقت آیا. لِيَسُوءَ وُجُوهَكُمْ، تے اسی تہاڈے اتے ہور بندے بھیجے اپنے. یہ دو وڈے وڈے حملے، ایک نیبوکڈ نظر دا حملہ ہے، دوسرا رومن ٹائٹس دا حملہ ہے، رومی بادشاہ. دوویں آئے انہوں نے اٹ نال اٹ بجاتی فلسطین دی، تباہ کر دیتے دوویں. دوواں دوہ مسجد اقصی شہید کیتی. مسجد اقصی بڑی تاریخی مسجد ہے، ان سب تو پہلے حضرت سلیمان علیہ السلام نے بنایا سی، اور یہ ہوئی مسجد جڑی ہے یہ بنی اسرائیل دا قبلہ بنی. ادھر منہ کر کے وہ ایک دیوار منہ کر کے وہ نماز پڑھ دین تے روندے نے اتنے جا کے. تے اسی جدو دوسرے وعدے دا وقت آیا، اسی پھر تہاڈے وال بندے بھیجے بڑے سخت لڑاکے. لیسو وجوہکم، تاکہ تہاڈے چہرے وگاڑ دین، تہاڈے حلیے وگاڑ دین. ولی یدخل المسجد کما دخلہ اول مرہ، اور وہ پھر مسجد دے وچ داخل ہون، مسجد اقصی دے وچ جس طرح پہلی باری وہ پہلے حملے حملہ کرنے والے داخل ہوئے سن. ਵਾਲੀ ਯੂ ਤਬਿਰੂ ਮਾਲਾਓ ਤਤਬੀਰਾ, ਔਰ ਜਿਸ ਚੀਜ਼ 'ਤੇ ਵੀ ਉਹ ਕਾਬੂ ਪਾਉਣ ਅਤੇ ਉਹਨੂੰ ਤਬਾਹ ਕਰਕੇ ਰੱਖ ਦੇਣ। ਹੁਣ ਕੀ ਕੈਫੀਅਤ ਹੈ ਬਨੀ ਇਸਰਾਈਲ ਨੂੰ ਕਿਹਾ ਜਾ ਰਿਹਾ ਕਿ ਬੰਦੇ ਦੇ ਪੁੱਤਰ ਬਣ ਜਾਓ, ਅਸਾਰ ਰੱਬੂ ਕੋ ਮੈਂ ਯਰਹਮ ਕੋ, ਕੀ ਪਤਾ ਤੁਹਾਡਾ ਤਬ ਤੁਹਾਡੇ 'ਤੇ ਰਹਿਮ ਕਰੇ। ਵਈਨ ਉੱਤਮ ਉਦਨਾ, ਅਤੇ ਜੇ ਤੁਸੀਂ ਉਹੀ ਕੁਛ ਕੀਤਾ ਜੋ ਪਹਿਲੇ ਕੀਤਾ ਸੀ, ਅਸੀਂ ਵੀ ਉਹੀ ਕਰਾਂਗੇ ਜੋ ਪਹਿਲੇ ਕੀਤਾ ਸੀ। ਵਜਾਲਨਾ ਜਹੰਨਮ ਅਲਿਲ ਕਾਫਿਰਨਾ ਹਸੀਰਾ, ਔਰ ਅਸੀਂ ਜਹੰਨਮ ਨੂੰ ਕਾਫਰਾਂ ਦੇ ਵਾਸਤੇ ਕੈਦਖਾਨਾ ਬਣਾਇਆ, ਜੇਲ੍ਹ ਬਣਾਈ। ਇੰਨਾ ਹਾਲ ਅਲ ਕੁਰਾਨ ਯਹਦੀ ਲਿਲਤੀ ਹੀ ਅਕਵਮ, ਸ਼ੱਕ ਨਹੀਂ ਕਿ ਇਹ ਕੁਰਾਨ ਉਹ ਰਸਤਾ ਦਿਖਾਉਂਦਾ ਜਿਹੜਾ ਸਭ ਤੋਂ ਸਿੱਧਾ ਹੈ। ਵਯੁਬਸ਼ਿਰੁਲ ਮੂਮਿਨੀਨ ਅਲਜ਼ੀਨਾ ਯਅਮਲੂਨਾ ਸਾਲਿਹਾਤੀ ਅੰਨ ਲਹੁਮ ਅਜਰਨ ਕਬੀਰਾ, ਔਰ ਖੁਸ਼ਖਬਰੀ ਦਿੰਦਾ ਉਹਨਾਂ ਇਮਾਨ ਵਾਲਿਆਂ ਨੂੰ ਜਿਹੜੇ ਚੰਗੇ ਅਮਲ ਕਰਦੇ ਹਨ ਕਿ ਉਹਨਾਂ ਦੇ ਵਾਸਤੇ ਬਹੁਤ ਵੱਡਾ ਅਜਰ ਹੈ, ਬਹੁਤ ਇਨਾਮ ਲੱਭੇਗਾ ਉਹਨਾਂ ਨੂੰ। ਵਾਨ ਅਲਜ਼ੀਨਾ ਲਾ ਯੁਮਿਨੂਨਾ ਬਿਲ ਆਖਿਰਤ, ਔਰ ਇਹ ਵੀ ਕਿ ਉਹ ਲੋਕ ਜਿਹੜੇ ਆਖਰਤ 'ਤੇ ਇਮਾਨ ਨਹੀਂ ਰੱਖਦੇ। ਆਤਦਨਾ ਲਹੁਮ ਅਜ਼ਾਬਨ ਅਲੀਮਾ, ਅਸੀਂ ਉਹਨਾਂ ਦੇ ਵਾਸਤੇ ਤਕਲੀਫ ਦੇਣ ਵਾਲਾ ਅਜ਼ਾਬ ਵੀ ਤਿਆਰ ਕੀਤਾ ਹੋਇਆ। ਅੱਗੇ ਹੁਣ ਇਸ ਸੂਰਤ ਦਾ ਦੂਸਰਾ ਰੁਕੂ ਸ਼ੁਰੂ ਹੋ ਰਿਹਾ ਆਇਤ ਨੰਬਰ 11 ਤੋਂ, 11ਵੀਂ ਆਇਤ ਤੋਂ ਕੁਰਾਨ ਸ਼ਰੀਫ ਦੇ ਇਸ ਸੂਰਤ ਦਾ ਦੂਸਰਾ ਰੁਕੂ ਸ਼ੁਰੂ ਹੋ ਰਿਹਾ, ਔਰ ਇਹਦੀ ਇੱਕ ਹੀ ਕਾਇਦ ਜਿਹੜੀ ਹੈ ਉਹਦੇ 'ਚ ਪੂਰਾ ਪੂਰਾ ਦੀਨ ਦਾ ਇੱਕ ਮਜ਼ਮੂਨ ਜਿਹੜਾ ਉਹ ਬਿਆਨ ਕਰਤਾ ਗਿਆ। ਸਭ ਤੋਂ ਪਹਿਲੇ ਫਰਮਾਇਆ ਵਯਦੁਲ ਇਨਸਾਨ ਉਹ ਬਿਸ਼ਰੀ ਦੁਆ ਉਹ ਬਿਲ ਖੈਰ, ਕਿ ਇਨਸਾਨ ਜਲਦਬਾਜ਼ੀ ਦੀ ਵਜ੍ਹਾ ਤੋਂ, ਬਕਾਨ ਵਾਲੇ ਇਨਸਾਨ ਉਹ ਅਜੂਲਾ, ਔਰ ਇਨਸਾਨ ਬੜਾ ਜਲਦਬਾਜ਼ ਹੈ। ਇਨਸਾਨ ਕਈ ਦਫ਼ਾ ਆਪਣੀ ਜਲਦਬਾਜ਼ੀ ਦੀ ਵਜ੍ਹਾ ਤੋਂ ਖੈਰ ਦੀ ਬਜਾਏ ਸ਼ਰ ਮੰਗ ਲੈਂਦਾ, ਚੰਗੀ ਗੱਲ ਦੀ ਬਜਾਏ ਭੈੜੀ ਗੱਲ ਅੱਲਾ ਕੋਲ ਮੰਗ ਪੈਂਦਾ, ਇਸ ਵਾਸਤੇ ਕਿ ਉਹਨੂੰ ਪਤਾ ਨਹੀਂ ਨਾ ਕਿ ਅੱਗੇ ਕੀ ਹੈ। ਹਜ਼ਰਤ ਯੂਸਫ ਅਲੈਹਿਸ ਸਲਾਮ ਨੂੰ ਉਹਨਾਂ ਦੇ ਭਰਾਵਾਂ ਨੇ ਖੁਦ ਸੁੱਟਿਆ, ਅੱਲਾ ਨੇ ਉਸੇ ਰਸਤੇ ਤੋਂ ਚਲਾ ਕੇ ਉਹਨਾਂ ਨੂੰ ਕਿੱਥੇ ਪਹੁੰਚਾ ਦਿੱਤਾ, ਅਤੇ ਸਾਨੂੰ ਕੁਛ ਪਤਾ ਨਹੀਂ ਹੁੰਦਾ ਕਿ ਅੱਲਾ ਤਾਲਾ ਕੀ ਕਰਨਾ ਚਾਹੁੰਦਾ। ਅਸੀਂ ਸਾਰੇ ਜ਼ਰਾ ਆਪਣੀ ਆਪਣੀ ਜ਼ਿੰਦਗੀਆਂ 'ਚ ਦੇਖੀਏ ਕਿ ਉਹ ਕੰਮ ਜਿਹਨੂੰ ਅਸੀਂ ਸਮਝਿਆ ਸੀ ਕਿ ਉਹ ਮਾਰੇ ਗਿਆ ਸੀ, ਤਾਂ ਅੱਜ ਉਸੇ ਕੰਮ ਦੀ ਵਜ੍ਹਾ ਤੋਂ ਅਸੀਂ ਇਸ ਹਾਲ 'ਚ ਖਲੋਤੇ ਹਾਂ ਮਾਸ਼ਾਅੱਲਾ ਬੜੇ ਸੋਹਣੇ। ਅੱਲਾਹ ਤਾਲਾ ਦੇ ਕੰਮਾਂ ਦਾ ਪਤਾ ਨਹੀਂ ਹੁੰਦਾ, ਸਾਨੂੰ ਅੱਲਾਹ ਕੋਲ ਸਿਰਫ ਖੈਰ ਮੰਗਣੀ ਚਾਹੀਦੀ ਆ, ਯਾ ਅੱਲਾਹ ਜੋ ਤੂੰ ਮੇਰੇ ਵਾਸਤੇ ਬਿਹਤਰ ਸਮਝਣਾ ਉਹ ਮੈਨੂੰ ਦੇ ਦੇ, ਔਰ ਜਿਹੜਾ ਤੇਰੇ ਇਲਮ ਦੇ ਮੁਤਾਬਿਕ ਬੁਰਾ ਉਹ ਮੇਰੇ ਤੋਂ ਦੂਰ ਕਰ ਦੇ। ਇਸਤਖਾਰੇ ਦੀ ਦੁਆ ਇਹੋ ਹੀ ਹੈ ਕਿ ਯਾ ਅੱਲਾਹ ਇਹ ਕੰਮ ਮੇਰੇ ਸਾਹਮਣੇ ਆਇਆ, ਜੇ ਤੇਰੇ ਇਲਮ ਦੇ ਮੁਤਾਬਿਕ ਤੂੰ ਸਮਝਣਾ ਕਿ ਮੇਰੇ ਵਾਸਤੇ ਚੰਗਾ ਦੀਨ ਦੁਨੀਆ ਅੰਜਾਮ, ਅਤੇ ਤੂੰ ਮੇਰੇ ਦੀ ਤਾਕਤ ਦੇ ਦੇ, ਇਹਨੂੰ ਮੇਰੇ ਸੇ ਆਸਾਨ ਬਣਾ ਦੇ, ਔਰ ਫਿਰ ਉਹਦੇ 'ਚ ਮੈਨੂੰ ਬਰਕਤ ਦੇ ਦੇ। ਅਤੇ ਜੇ ਤੂੰ ਸਮਝਣਾ, ਤੂੰ ਜਾਣਨਾ ਕਿ ਮੇਰਾ ਇਹ ਕੰਮ ਮੇਰੇ ਵਾਸਤੇ ਭੈੜਾ ਹੈ ਦੀਨ ਦੁਨੀਆ ਦੇ ਵਿੱਚ ਅਤੇ ਅੰਜਾਮ ਦੇ ਵਿੱਚ, ਅਤੇ ਮੈਨੂੰ ਇਹਦੇ ਕੋਲ ਦੂਰ ਕਰ ਦੇ, ਇਹਨੂੰ ਮੇਰੇ ਕੋਲ ਦੂਰ ਕਰ ਦੇ, ਫਿਰ ਜਿੱਥੇ ਵੀ ਤੇਰੇ ਇਲਮ ਮੁਤਾਬਿਕ ਮੇਰੇ ਵਾਸਤੇ ਖੈਰ ਪਿਆ ਆ, ਮੇਰੇ ਵਾਸਤੇ ਕੋਈ ਨਿਮਤ ਪਈ ਹੈ, ਉਹਦੀ ਕੁਦਰਤ ਮੈਨੂੰ ਦੇ ਦੇ, ਉਹਨੂੰ ਮੇਰੇ ਵਾਸਤੇ ਆਸਾਨ ਬਣਾ ਦੇ, ਮੈਨੂੰ ਉਹ ਦੇ ਦੇ ਅਤੇ ਮੈਨੂੰ ਉਹ 'ਤੇ ਰਾਜ਼ੀ ਕਰ ਦੇ। ਸੂਰਤ ਬਕਰਾ ਦੇ ਵਿੱਚ ਅਸੀਂ ਪੜ੍ਹ ਕੇ ਆਏ ਹਾਂ, ਫਰਮਾਇਆ ਕਿ ਅਸਾ ਤਕਰਹੁ ਸ਼ਈਅਨ ਵਹੁਵਾ ਖੈਰੁਲ ਲਕੁਮ, ਕੀ ਪਤਾ ਤੁਸੀਂ ਕਿਸੇ ਚੀਜ਼ ਨੂੰ ਚੰਗਾ ਨਾ ਸਮਝੋ, ਉਹ ਹੀ ਤੁਹਾਡੇ ਵਾਸਤੇ ਚੰਗੀ ਹੋਵੇ। ਵਾ ਅਸਾ ਤੁਹਿੱਬੂ ਸ਼ਈਅਨ ਵਹੁਵਾ ਸ਼ਰੁਲ ਲਕੁਮ, ਅਤੇ ਕੀ ਪਤਾ ਤੁਸੀਂ ਕਿਸੇ ਚੀਜ਼ ਨੂੰ ਬੜਾ ਪਸੰਦ ਕਰੋ, ਬੜਾ ਰੀਝ ਜੋ ਉਹਦੇ 'ਤੇ, ਅਤੇ ਉਹ ਹੀ ਤੁਹਾਡੇ ਵਾਸਤੇ ਭੈੜੀ ਹੋਵੇ। ਵੱਲਾਹੁ ਯਾਲਮੁ ਵਅੰਤੁਮ ਲਾ ਤਅਲਮੂਨ, ਅੱਲਾਹ ਪਾਕ ਤਾਂ ਜਾਣਦਾ, ਰੱਬ ਨੂੰ ਤਾਂ ਸਾਰੀ ਖਬਰ ਹੈ, ਲੇਕਿਨ ਤੁਹਾਨੂੰ ਕੁਛ ਪਤਾ ਨਹੀਂ। ਫਰਮਾਇਆ ਵਯਦੁਲ ਇਨਸਾਨੁ ਬਿਸ਼ਰਿ ਦੁਆਉ ਬਿਲ ਖੈਰ ਵਕਾਨ ਅਲ ਇਨਸਾਨੁ ਅਜੂਲਾ, ਔਰ ਇਨਸਾਨ ਬੜਾ ਜਲਦਬਾਜ਼ ਹੈ। ਵਜਾਲਨਾ ਲੈਲ ਵ ਨਹਾਰਾ ਆਯਤੈਨ, ਅਸੀਂ ਰਾਤ ਔਰ ਦਿਨ ਨੂੰ ਦੋ ਨਿਸ਼ਾਨੀਆਂ ਬਣਾਤਾ। ਫਮਹਾਉਨਾ ਆਯਤ ਅਲ ਲੈਲ, ਔਰ ਅਸੀਂ ਰਾਤ ਦੀ ਨਿਸ਼ਾਨੀ ਨੂੰ ਹਨੇਰਾ ਕਰ ਬਣਾ ਦਿੱਤਾ, ਉਹਦੇ ਲੱਭਦਾ ਕੁਛ ਨਹੀਂ। ਵਜਾਲਨਾ ਆਯਤਨ ਨਹਾਰੇ ਮੁਬਸਿਰਤਨ, ਔਰ ਦਿਨ ਦੀ ਨਿਸ਼ਾਨੀ ਨੂੰ ਅਸੀਂ ਖੋਲ੍ਹ ਦਿੱਤਾ, ਰੋਸ਼ਨ ਬਣਾ ਦਿੱਤਾ, ਉਹਦੇ 'ਚ ਰੋਸ਼ਨੀ ਹੈ, ਹਰ ਚੀਜ਼ ਲੱਭਦੀ ਹੈ। ਲੇ ਤਬ ਤੱਕ ਉਹ ਫਜ਼ਲ ਮਿਲ ਰੱਬੇਕੁਮ, ਤਾਂ ਕਿ ਤੁਸੀਂ ਆਪਣੇ ਰੱਬ ਦਾ ਫਜ਼ਲ ਤਲਾਸ਼ ਕਰੋ, ਇਹਦਾ ਮਤਲਬ ਹੈ ਰੋਜ਼ੀ। ਅੱਗੇ ਆ ਰਹੀ ਹੈ ਗੱਲ ਕਿ ਇਸ ਦੁਨੀਆਂ ਵਿੱਚ ਇਨਸਾਨ ਨੂੰ ਜੋ ਕੁਛ ਵੀ ਲੱਭਦਾ, ਕੁਰਾਨ ਸ਼ਰੀਫ ਉਹਨੂੰ ਬੰਦੇ ਦੀ ਕਮਾਈ ਨਹੀਂ ਕਹਿੰਦਾ, ਉਹ ਅੱਲਾਹ ਦਾ ਫਜ਼ਲ ਕਹਿੰਦਾ। ਉਹ ਅੱਲਾਹ ਨੇ ਤੁਹਾਨੂੰ ਦਿੱਤਾ, ਜਿਹਨੂੰ ਮਰਜ਼ੀ ਉਹ ਘੱਟ ਦੇਵੇ, ਜਿਹਨੂੰ ਮਰਜ਼ੀ ਜ਼ਿਆਦਾ ਦੇਵੇ। ਜਿੰਨੀਆਂ ਵੀ ਗੱਲਾਂ ਅਸੀਂ ਸਮਝਦੇ ਹਾਂ ਕਿ ਜਿਹੜੇ ਅਸੀਂ ਸਮਝਦੇ ਹਾਂ ਕਿ ਉਹ ਰਿਜ਼ਕ ਦੇ ਜ਼ਰੀਏ, ਅੱਲਾਹ ਤਾਲਾ ਸਾਰਾ ਕੁਛ ਕਰਕੇ ਦਿਖਾਉਂਦਾ। ਉਹ ਡਬਲ PhD ਨੂੰ ਭੁੱਖਾ ਵੀ ਮਾਰ ਕੇ ਦਿਖਾਉਂਦਾ, ਉਹ ਚਿੱਟੇ ਅਨਪੜ੍ਹ ਨੂੰ ਬਾਜ਼ਾਰ ਦੇ ਵਿੱਚ ਰੋਜ਼ ਕਰੋੜਾਂ ਰੁਪਏ ਦਾ ਕਾਰੋਬਾਰ ਕਰਕੇ ਉੱਠਣ ਵਾਲਾ ਵੀ ਬਣਾ ਕੇ ਦਿਖਾਉਂਦਾ। ਫਿਰ ਇਸ ਬੰਦੇ ਅਸੀਂ ਸਮਝਦੇ ਕਿ ਜਿਹੜਾ ਮਿਹਨਤੀ ਬੰਦਾ ਹੋਵੇ ਉਹ ਸੁੱਖ ਸੌਖਾ ਹੋ ਜਾਂਦਾ, ਨਹੀਂ। ਬੜੇ ਬੜੀ ਮਿਹਨਤੀ ਬੰਦੇ, ਉਹਨਾਂ ਬਾਰੇ ਕਿਹਾ ਜਾਂਦਾ ਕਿ ਜੀ ਉਹ ਸੋਨੇ ਨੂੰ ਹੱਥ ਲਾਉਣ 'ਤੇ ਮਿੱਟੀ ਬਣ ਜਾਂਦੀ। ਔਰ ਬੜੇ ਬੜੇ ਨਿਖੱਟੂ ਬੰਦੇ, ਅੱਲਾਹ ਦੇਣਾ ਚਾਹਵੇ ਅਤੇ ਉਹਨਾਂ ਦੇ ਬਾਰੇ ਲੋਕ ਕਹਿੰਦੇ ਨੇ ਯਾਰ ਉਹ ਤਾਂ ਬੜਾ ਖੁਸ਼ਕਿਸਮਤ ਹੈ, ਉਹ ਤਾਂ ਮਿੱਟੀ ਨੂੰ ਹੱਥ ਲਾਵੇ ਤਾਂ ਸੋਨਾ ਬਣ ਜਾਂਦਾ। ਅਤੇ ਰਾਜ਼ਕ ਅੱਲਾਹ ਤਾਲਾ ਦੀ ਜ਼ਾਤ ਹੈ। ਕੁਰਾਨ ਸ਼ਰੀਫ ਕਮਾਈ ਅਮਲਾਂ ਨੂੰ ਕਹਿੰਦਾ, ਕਰਤੂਤਾਂ ਨੂੰ ਕਹਿੰਦਾ, ਚੰਗੇ ਅਮਲ ਅਤੇ ਭੈੜੀਆਂ ਕਰਤੂਤਾਂ, ਇਹ ਕੀ ਹੈ ਬੰਦੇ ਦੀ ਕਮਾਈ ਹੈ। ਅੱਗੇ ਇਹਦੀ ਵਜ਼ਾਹਤ ਆਏਗੀ। ਅਤੇ ਤਬ ਤੱਕ ਉਹ ਫਜ਼ਲ ਮੈਂ ਰੱਬੇ ਗੁਮ, ਤਾਂ ਕਿ ਤੁਸੀਂ ਦਿਨ ਨੂੰ ਅਸੀਂ ਰੋਸ਼ਨ ਬਣਾਇਆ, ਖੋਲ੍ਹ ਦਿੱਤਾ ਤਾਂ ਕਿ ਹਰ ਚੀਜ਼ ਨਜ਼ਰ ਆਵੇ, ਤਾਂ ਕਿ ਤੁਸੀਂ ਅੱਲਾਹ ਦਾ ਫਜ਼ਲ ਤਲਾਸ਼ ਕਰੋ। ਕੋਈ ਬੰਦਾ ਜਿਹੜਾ ਸਵੇਰੇ ਦਫ਼ਤਰ ਜਾਂਦਾ ਜਾਂ ਮਜ਼ਦੂਰੀ ਵਾਸਤੇ ਨਿਕਲਦਾ ਜਾਂ ਕਿਸੇ ਕੰਮ ਜਾਂਦਾ, ਉਹ ਅੱਲਾਹ ਦਾ ਫਜ਼ਲ ਲੱਭਦਾ ਕਿ ਮੇਰੇ ਵਾਸਤੇ ਅੱਲਾਹ ਨੇ ਕੀ ਰੱਖਿਆ ਹੈ। ਦੇਣਾ ਉਹਨੇ ਹੀ ਹੈ। ਵਲੀ ਤਾਲਮ ਉਹ ਅਦਦ ਸਿਨੀਨ ਵਲ ਹਿਸਾਬ। ਔਰ ਇਹਦਾ ਦੂਸਰਾ ਫਾਇਦਾ ਕੀ ਹੈ, ਅੱਲਾਹ ਤਾਲਾ ਨੇ ਇਹ ਦਿਨ ਰਾਤ ਕਿਉਂ ਬਣਾਏ, ਇਹ ਕਿਉਂ ਕਿਹਾ ਕਿ ਦੋ ਨਿਸ਼ਾਨੀਆਂ, ਤਾਂ ਕਿ ਤੁਸੀਂ ਸਾਲਾਂ ਦਾ ਅਤੇ ਦਿਨਾਂ ਦਾ ਹਿਸਾਬ ਕਰ ਸਕੋ। ਵਕੁੱਲਾ ਸ਼ੈਇਨ ਫਸਲਨਾਹੁ ਤਫਸੀਲਾ, ਔਰ ਅਸੀਂ ਹਰ ਚੀਜ਼ ਤਫਸੀਲ ਨਾਲ ਬਿਆਨ ਕਰਤੀ ਹੈ। ਵਕੁੱਲਾ ਇਨਸਾਨ ਅਲਜ਼ਮਨਾਹੁ ਤਾਇਰਹੁ ਫੀ ਉਨੁਕੀ, ਔਰ ਹਰ ਇਨਸਾਨ ਦਾ ਅਮਾਲ ਨਾਮਾ ਅਸੀਂ ਉਹਦੀ ਗਰਦਨ ਦੇ ਵਿੱਚ ਟੰਗਤਾ ਹੈ। ਵ ਨੁਖਰਿਜੁ ਲਹੂ ਯੌਮ ਅਲਕਿਆਮਤ ਕਿਤਾਬਾਂ ਯਲਕਾਹੁ ਮਨਸ਼ੂਰਾ, ਔਰ ਅਸੀਂ ਕਿਆਮਤ ਵਾਲੇ ਦਿਨ ਉਹਨੂੰ ਉਹ ਕੱਢ ਕੇ ਦਿਖਾ ਦਿਆਂਗੇ ਸਾਹਮਣੇ ਉਹਦੇ, ਇਹ ਦੇ ਇਹ ਤੇਰੀਆਂ ਕਰਤੂਤਾਂ ਨੇ। ਜਿੰਨਾ ਜਿੰਨਾ ਸਾਡਾ ਇਲਮ ਵੱਧ ਰਿਹਾ, ਅਸੀਂ ਇਲੈਕਟ੍ਰੋਨਿਕਸ ਦੇ ਕਮਾਲ ਦੇਖ ਰਹੇ ਹਾਂ ਅਤੇ ਮਾਈਕਰੋ ਇਲੈਕਟ੍ਰੋਨਿਕਸ ਦੇ ਕਮਾਲ ਦੇਖ ਰਹੇ ਹਾਂ। ਖਾਸ ਤੌਰ 'ਤੇ ਜੋ ਉਹਦਾ ਕੰਪਿਊਟਰ ਆਇਆ, ਇਹਨੇ ਤਾਂ ਹੈਰਾਨ ਹੀ ਕਰਤਾ ਬੰਦੇ ਨੂੰ। ਦੋ ਤਾਰਾਂ ਜਾ ਰਹੀਆਂ, ਉਸੇ ਤਾਰਾਂ 'ਤੇ ਗੱਲ ਵੀ ਹੋ ਰਹੀ ਟੈਲੀਫੋਨ ਦੀ, ਔਰ ਉਹੀ ਦੋ ਤਾਰਾਂ ਉਹ ਕੰਪਿਊਟਰ ਲਿਆ ਕੇ ਅਤੇ ਪਤਾ ਨਹੀਂ ਕੀ ਕੁਛ ਅਸੀਂ ਜਿਹੜੀ ਹੈ ਉਹਨਾਂ ਤਾਰਾਂ 'ਚੋਂ ਲੰਘਾ ਕੇ ਸੁਣੀ ਸੁਣਾਈ ਜਾ ਰਹੇ ਹਾਂ। ਇਹ ਜਿੰਨਾ ਵੀ ਬੰਦਾ ਨਵੀਆਂ ਨਵੀਆਂ ਚੀਜ਼ਾਂ ਕੱਢਦਾ, ਇਜਾਦ ਕਰਦਾ, ਇਹ ਕੱਢਦਾ ਕਿੱਥੋਂ ਹੈ, ਅੱਲਾਹ ਦੇ ਕੰਮ ਦੇਖ ਕੇ ਉੱਥੋਂ ਕੱਢਦਾ। ਹੁਣ ਸਾਡੇ ਜਿਸਮ ਦੇ ਵਿੱਚ ਉਹ ਨਰਵਸ ਫਿਰ ਰਹੀਆਂ, ਯਾਨੀ ਮੇਰੇ ਦਿਮਾਗ ਵਿੱਚ ਫੈਸਲਾ ਹੁੰਦਾ, ਉੱਥੋਂ ਹੁਕਮ ਆਉਂਦਾ ਅਤੇ ਉਹ ਛੋਟੀ ਛੋਟੀਆਂ ਨਸਾਂ ਜਿਹੜੀਆਂ ਉਹ ਮੇਰੇ ਹੱਥ ਤੱਕ ਆ ਰਹੀਆਂ ਅਤੇ ਮੇਰਾ ਹੱਥ ਹਿੱਲ ਰਿਹਾ, ਉਹੀ ਨਸਾਂ ਮੇਰੇ ਜ਼ੁਬਾਨ ਵੱਲ ਵੀ ਜਾ ਰਹੀਆਂ ਅਤੇ ਮੇਰੀ ਜ਼ੁਬਾਨ ਹਿੱਲ ਰਹੀ ਹੈ। ਫਿਰ ਇਹ ਮੇਰੇ ਹੱਥ ਨੂੰ ਕੋਈ ਚੀਜ਼ ਲੱਗੀ, ਇੱਥੋਂ ਉਹ ਸੁਨੇਹਾ ਉਹਨਾਂ ਨਸਾਂ ਦੇ ਜ਼ਰੀਏ ਮੇਰੇ ਦਿਮਾਗ ਤੱਕ ਜਾਂਦਾ, ਦਿਮਾਗ ਮੇਰਾ ਗੌਰ ਕਰਦਾ, ਫਿਰ ਉਸ ਤੋਂ ਮੁਤਾਬਿਕ ਫੈਸਲਾ ਹੁੰਦਾ। ਮੇਰੀ ਜ਼ੁਬਾਨ ਨੂੰ ਕੋਈ ਚੀਜ਼ ਜਿਹੜੀ ਆ ਲੱਗਦੀ ਹੈ ਅਤੇ ਉਹ ਜ਼ੁਬਾਨ ਦੇ ਵਿੱਚੋਂ ਮਹਿਸੂਸ ਕਰਕੇ ਉਹ ਦਿਮਾਗ ਵੱਲ ਭੇਜਦੀ ਹੈ ਅਤੇ ਦਿਮਾਗ ਵਿੱਚ ਜਾ ਕੇ ਪਤਾ ਲੱਗਦਾ ਇਹ ਸਭ ਕੁਛ ਕੀ ਹੈ, ਇਹ ਅੱਲਾਹ ਤਾਲਾ ਦਾ ਬਣਾਇਆ ਨਿਜ਼ਾਮ ਹੈ। ਅਤੇ ਸਾਨੂੰ ਕੋਈ ਪਤਾ ਨਹੀਂ ਕਿ ਇਹ ਸਾਰੀਆਂ ਨਸਾਂ ਜਿਹੜੀਆਂ ਅੱਲਾਹ ਤਾਲਾ ਨੇ ਬਣਾਈਆਂ ਹੋਈਆਂ, ਇਹਨਾਂ ਦੇ ਵਿੱਚ ਕਿੱਥੇ ਕਿੱਥੇ ਰਿਕਾਰਡਿੰਗ ਹੋ ਰਹੀ ਹੈ, ਕਿੱਥੇ ਕਿੱਥੇ ਚੀਜ਼ਾਂ ਮਹਿਫੂਜ਼ ਹੋ ਰਹੀਆਂ ਹਨ। ਤਾਂ ਅੱਲਾਹ ਤਾਲਾ ਕਹਿ ਰਿਹਾ ਕਿ ਮੈਂ ਇੱਕ ਜਿਹਨੂੰ ਕਹਿ ਰਿਹਾ ਕਿ ਜੂੰ ਜੂੰ ਅਸੀਂ ਅੱਗੇ ਵੱਧ ਰਹੇ ਹਾਂ, ਨਵਾਂ ਨਵਾਂ ਕੰਪਿਊਟਰ ਆਇਆ ਸੀ ਤਾਂ ਕਮਰੇ ਜਿਹੜਾ ਹੁੰਦਾ ਸੀ, ਫਿਰ ਕੀ ਹੋਇਆ ਜੀ, ਉਹ ਵੱਡਾ ਸਾਰਾ ਕੰਪਿਊਟਰ ਮੇਜ਼ ਦੇ ਉੱਤੇ ਆ ਗਿਆ, ਡੈਸਕਟੋਪ, ਫਿਰ ਲੈਪਟੋਪ ਆ ਗਿਆ, ਫਿਰ ਨੋਟਬੁੱਕ ਆ ਗਈ, ਅਤੇ ਹੁਣ ਕੀ ਹੈ, ਇਹ ਛੋਟਾ ਜਿਹਾ ਖਿਡੌਣਾ ਅਸੀਂ ਲੈ ਕੇ ਫਿਰ ਰਹੇ ਹਾਂ, ਪੂਰਾ ਕੰਪਿਊਟਰ ਹੈ। ਔਰ ਅੱਗੇ ਅੱਗੇ ਕੀ ਹੋਣਾ ਹੈ, ਅੱਲਾ ਹੀ ਬਿਹਤਰ ਜਾਣਦਾ। ਅੱਲਾਹ ਤਾਲਾ ਨੇ ਉਹ ਕਿੱਥੇ ਉਹਨੂੰ ਰਿਕਾਰਡ ਕੀਤਾ ਹੋਇਆ, ਯਾਨੀ ਬਾਅਦ ਹਦੀਸਾਂ 'ਚ ਕਿਹਾ ਗਿਆ ਕਿ ਅਸੀਂ ਦੋਵਾਂ ਮੋਢਿਆਂ 'ਤੇ ਫਰਿਸ਼ਤੇ ਬਿਠਾਏ, ਯਾਨੀ ਸਿਰਫ ਮਸ਼ੀਨ ਹੀ ਨਹੀਂ, ਉੱਥੇ ਫਰਿਸ਼ਤੇ ਵੀ ਅੱਲਾਹ ਤਾਲਾ ਨੇ ਨਾਲ ਬਿਠਾਏ ਉਹਨਾਂ ਨੂੰ ਦੇਖਣ ਵਾਸਤੇ, ਤਾਂ ਕਿ ਉਹਦੇ 'ਚ ਕੋਈ ਗੜਬੜ ਨਾ ਹੋਵੇ, ਕੋਈ ਖਰਾਬੀ ਨਾ ਆਵੇ, ਤਾਂ ਫਰਿਸ਼ਤੇ ਜਿਹੜੇ ਹੈ ਉਹਨੂੰ ਹਿਸਾਬ ਕਿਤਾਬ ਰੱਖਣਾ, ਉਹ ਬੈਠੇ ਗਏ ਉੱਥੇ। ਕੁੱਲਾ ਇਨਸਾਨ ਅਲਜ਼ਮ ਨਾ ਹੋ ਤਾਇਰਾ ਹੋ ਫੀ ਉਹਨੂੰ ਕੀ ਵਨੁਖਰੀ ਜਲੋ ਹੋਈ ਅਮਲ ਕਿਆਮਤੀ ਕਿਤਾਬਾਂ ਯਲਕਾ ਹੋ ਮਨਸ਼ੂਰਾ ਇਕਰਾ ਕਿਤਾਬਕ। ਅਸੀਂ ਕਿਆਮਤ ਦਿਨ ਬੰਦੇ ਨੂੰ ਕਹਾਂਗੇ ਇਕਰਾ ਕਿਤਾਬਕ, ਕੜ ਆਪਣਾ ਪੜ੍ਹ ਆਪਣਾ ਅਮਾਲਨਾਮਾ, ਪੜ੍ਹ ਆਪਣੀ ਕਿਤਾਬ। ਕਫਾ ਬੇ ਨਫਸੇ ਕਲ ਯੋ ਮਾਲੇ ਕਾ ਹਸੀਬਾ, ਅੱਜ ਤੂੰ ਆਪੇ ਹੀ ਆਪਣਾ ਹਿਸਾਬ ਲੈਣ ਵਾਸਤੇ ਕਾਫੀ ਹੈ। ਦੇਖੋ ਨਾ ਤੁਸੀਂ ਇਹ ਦੇਖੋ ਕਿ ਅਗਰ ਸਾਰਾ ਕੁਛ ਵੀਡੀਓ ਦੀ ਸ਼ਕਲ 'ਚ ਰਿਕਾਰਡ ਹੋ ਰਿਹਾ ਹੋਵੇ ਤਾਂ ਕਿਹਾ ਜਾ ਗਿਆ ਪੜ੍ਹ ਦੇਖ ਆਪਣੀਆਂ ਕਰਤੂਤਾਂ, ਇਹ ਤੂੰ ਹੀ ਹੈ ਨਾ, ਅਤੇ ਕੁਛ ਹੋਰ ਕਿਸੇ ਵਕੀਲ ਨੂੰ ਮੇਰੇ ਉੱਤੇ ਇਸਤਖਾਸਾ ਕਰਨ ਦੀ ਜ਼ਰੂਰਤ ਹੀ ਨਹੀਂ। ਇਕਰਾ ਕਿਤਾਬ ਆ, ਪੜ੍ਹ ਆਪਣਾ ਅਮਾਲਨਾਮਾ। ਕਫਾ ਬੇ ਨਫਸੇ ਕਲ ਯੋ ਮਾਲੇ ਕਾ ਹਸੀਬਾ ਮਨੀ ਤਦਾ ਫੈਨਮਾ ਯਾ ਤਦੀਲ ਨਫਸੀ, ਜਿਹੜਾ ਵੀ ਸਿੱਧੇ ਰਸਤੇ 'ਤੇ ਚੱਲੇਗਾ, ਸਿੱਧੇ ਰਸਤੇ ਨੂੰ ਇਖਤਿਆਰ ਕਰੇਗਾ, ਤੂੰ ਆਪਣੇ ਭਲੇ ਨੂੰ ਕਰੇਗਾ। ਮਨ ਦੁੱਲਾ, ਔਰ ਜਿਹੜਾ ਜਾਣ ਬੁੱਝ ਕੇ ਪੁੱਠੇ ਰਾਹ ਨੂੰ ਇਖਤਿਆਰ ਕਰੇਗਾ, ਫੈਨਮਾ ਯਾ ਦਿਲ ਵਾਲਿਆ, ਅਤੇ ਉਹਦਾ ਨੁਕਸਾਨ ਵੀ ਉਹਨੂੰ ਹੋਏਗਾ। ਵਲਾ ਤਜਰ ਵਾਜ਼ਰਾ ਤੁਮ ਵਿਦਰਾ ਉਖਰਾ, ਔਰ ਕੋਈ ਭਾਰ ਚੁੱਕਣ ਵਾਲਾ ਕਿਸੇ ਦੂਸਰੇ ਦਾ ਭਾਰ ਨਹੀਂ ਚੁੱਕੇਗਾ, ਮੈਂ ਆਪਣਾ ਭਾਰ ਚੁੱਕਾਂਗਾ, ਤੁਸੀਂ ਸਾਰੇ ਆਪਣਾ ਆਪਣਾ ਭਾਰ ਚੁੱਕੋਗੇ। ਜਿਹੜੀ ਗਲਤੀ ਮੈਂ ਕੀਤੀ ਹੈ ਉਹ ਮੈਨੂੰ ਭੁਗਤਣੀ ਪੈ ਗਈ, ਅਤੇ ਜਿਹੜੀ ਤੁਹਾਡੇ 'ਚੋਂ ਕਿਸੇ ਨੇ ਕੀਤੀ ਹੈ ਉਹ ਉਹ ਹੀ ਭੁਗਤੇਗਾ। ਤੁਹਾਡੀ ਗਲਤੀ ਦਾ ਭਾਰ ਮੇਰੇ 'ਤੇ ਨਹੀਂ ਆਏਗਾ, ਮੇਰੀ ਗਲਤੀ ਦਾ ਭਾਰ ਤੁਹਾਡੇ 'ਤੇ ਨਹੀਂ ਆਏਗਾ। ਵਮਾ ਕੁੰਨਾ ਮੁਅਜ਼ਬੀਨ ਹੱਤਾ ਨਬਾਸ ਰਸੂਲਾ, ਜਿਸ ਮੈਂ ਦਸਤਖਤ ਕੀਤਾ ਨਾ ਕਿ ਇਸ ਰਕੂ ਦੇ ਵਿੱਚ ਇੱਕ ਇੱਕ ਆਇਤ ਦੇ ਵਿੱਚ ਬੜੀਆਂ ਬੜੀਆਂ ਗੱਲਾਂ ਕਹਿ ਦਿੱਤੀਆਂ ਗਈਆਂ ਕਿ ਅਸੀਂ ਕਿਸੇ ਬਸਤੀ ਨੂੰ ਹਲਾਕ ਕਰਨ ਵਾਲੇ ਨਹੀਂ ਜਦੋਂ ਤੱਕ ਅਸੀਂ ਉਹਦੇ ਵਿੱਚ ਕੋਈ ਰਸੂਲ ਨਾ ਭੇਜ ਦਈਏ। ਪਹਿਲੇ ਰਸੂਲ ਆਏਗਾ, ਉਹ ਸਾਰੀਆਂ ਗੱਲਾਂ ਖੋਲ੍ਹ ਕੇ ਬਿਆਨ ਕਰੇਗਾ, ਬਾਰ ਬਾਰ ਨਸੀਹਤ ਕਰੇਗਾ, ਬਾਰ ਬਾਰ ਤਕੀਦ ਕਰੇਗਾ, ਇੱਥੋਂ ਤੱਕ ਕਿ ਗੱਲ ਲੋਕਾਂ ਦੀ ਸਮਝ 'ਚ ਆ ਜਾਏਗੀ। ਪਰ ਉਹ ਢੀਠ ਬਣ ਕੇ ਜ਼ਿੱਦੀ ਜ਼ਿੱਦ ਦਾ ਜ਼ਿੱਦ ਦਿਖਾਉਂਦਿਆਂ ਹੋਇਆਂ ਉਹ ਗੱਲ ਮੰਨਣ ਵਾਸਤੇ ਤਿਆਰ ਨਹੀਂ ਹੋਏਗੇ, ਫਿਰ ਅੱਲਾਹ ਤਾਲਾ ਕਹੇਗਾ ਦਫਾ ਹੋ ਜਾਓ, ਫਿਰ ਅੱਲਾਹ ਤਾਲਾ ਉਸ ਕੌਮ 'ਤੇ ਅਜ਼ਾਬ ਭੇਜਦਾ ਸੀ। ਹੁਣ ਤਾਂ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਦੀ ਰਹਿਮਤ ਦੇ ਨਤੀਜੇ 'ਚ ਐਸਾ ਕੋਈ ਅਜ਼ਾਬ ਨਹੀਂ ਆਉਣਾ ਜਿਸ ਤਰ੍ਹਾਂ ਉਮਰ ਖਤਮ ਹੋ ਜਾਵੇ, ਲੇਕਿਨ ਛੋਟੇ ਛੋਟੇ ਕਸਬਿਆਂ ਦੇ ਉੱਤੇ ਐਸੇ ਅਜ਼ਾਬ ਆ ਸਕਦੇ ਨੇ, ਉਹਦੀ ਕੋਈ ਰੁਕਾਵਟ ਨਹੀਂ। ਵੈਜ਼ਾ ਅਰਦਨਾ ਅਯੂਹ ਲੇਗਾ ਕਰੀਅਤਨ ਅਮਰਨਾ ਮੁਤਰਫੀਹਾ ਫਸਕੂ ਫੀਹਾ ਫਾਕਾ ਅਲੈਹਾ ਕੌਲੂ ਫਦਮਰਨਾ ਹਾ ਤਦਮੀਰਾ, ਅਸੀਂ ਜਦੋਂ ਕਿਸੇ ਬਸਤੀ ਨੂੰ ਹਲਾਕ ਕਰਨ ਦਾ ਫੈਸਲਾ ਕਰੀਏ, ਇਰਾਦਾ ਕਰੀਏ, ਅਮਰਨਾ ਮੁਤਰਫੀਹਾ, ਅਤੇ ਉਸ ਬਸਤੀ ਦੇ ਜਿਹੜੇ ਖਾਂਦੇ ਪੀਂਦੇ ਲੋਕ ਹਨ, ਅਮੀਰ ਲੋਕ ਹਨ, ਅਸੀਂ ਉਹਨਾਂ ਨੂੰ ਇਸ ਕੰਮ 'ਤੇ ਲਾ ਦਿੰਦੇ ਹਾਂ ਕਿ ਉਹ ਰੱਜ ਕੇ ਅੱਲਾਹ ਦੇ ਹੁਕਮਾਂ ਨੂੰ ਤੋੜਨ, ਬਦਮਾਸ਼ੀਆਂ ਕਰਨ, ਜ਼ੁਲਮ ਕਰਨ, ਅਤੇ ਫਿਰ ਫਾਕਾ ਲਈ ਹਲ ਕੌਲੋ, ਫਿਰ ਅੱਲਾਹ ਤਾਲਾ ਦਾ ਜਿਹੜਾ ਹੁਕਮ ਹੁੰਦਾ, ਅੱਲਾਹ ਤਾਲਾ ਦਾ ਜਿਹੜਾ ਫਰਮਾਨ ਹੁੰਦਾ, ਅੱਲਾਹ ਤਾਲਾ ਦਾ ਜਿਹੜਾ ਫੈਸਲਾ ਹੁੰਦਾ, ਫਿਰ ਉਹ 'ਤੇ ਲਾਗੂ ਹੋ ਜਾਂਦਾ। ਫਦਮ ਮਰਨਾ ਹਾ ਤਦਮੀਰਾ, ਔਰ ਫਿਰ ਅਸੀਂ ਉਸ ਬਸਤੀ ਨੂੰ ਪੀਸ ਕੇ ਰੱਖ ਦਿੰਦੇ। ਵਾ ਕਮ ਅਹਲਕਨਾ ਮਿਨ ਅਲਕੁਰੂਨ ਮਿਨ ਬਾਅਦ ਨੂਹ, ਔਰ ਨੂਹ ਤੋਂ ਬਾਅਦ ਅਸੀਂ ਕਿੰਨੀਆਂ ਹੀ ਬਸਤੀਆਂ ਤਬਾਹ ਕੀਤੀਆਂ। ਵਾ ਕਫਾ ਬਿ ਰੱਬਿਕਾ ਬਿਜ਼ੁਨੂਬ ਇਬਾਦਿਹਿ ਖਬੀਰਨ ਬਸੀਰਾ, ਔਰ ਆਪਣੇ ਬੰਦਿਆਂ ਦੇ ਗੁਨਾਹਾਂ ਨੂੰ ਦੇਖਣ ਵਾਸਤੇ, ਉਹਨਾਂ ਦਾ ਜਾਇਜ਼ਾ ਲੈਣ ਵਾਸਤੇ ਤੇਰਾ ਰੱਬ ਇਕੱਲਾ ਹੀ ਕਾਫੀ ਹੈ। ਯਾਨੀ ਐਸਾ ਨਹੀਂ ਹੁੰਦਾ ਕਿ ਹਨੇਰੇ 'ਚ ਹੀ ਅੱਲਾਹ ਤਾਲਾ ਕਿਸੇ ਬਸਤੀ ਨੂੰ ਤਬਾਹ ਕਰ ਦਿੰਦਾ, ਇੱਕ ਇੱਕ ਹਰਕਤ ਦਾ ਅੱਲਾਹ ਤਾਲਾ ਨੂੰ ਪਤਾ ਹੁੰਦਾ, ਔਰ ਉਹ ਫੈਸਲਾ ਕਰਦਾ ਕਿ ਹੁਣ ਇਸ ਕਾਬਿਲ ਹਨ ਕਿ ਇਹਨਾਂ ਨੂੰ ਤਬਾਹ ਕਰਤਾ ਜਾਵੇ, ਤਾਂ ਤਬਾਹੀ ਆਉਂਦੀ ਹੈ, ਐਵੇਂ ਨਹੀਂ ਹੋ ਜਾਂਦੀ। ਬੜੀ ਵੱਡੀ ਗੱਲ ਕਹੀ ਗਈ, ਬੜੀ ਪਤੇ ਦੀ ਗੱਲ ਕਹੀ ਗਈ। ਮਨ ਕਾਨਾ ਯੂਰੀਦ ਉਲ ਆ ਜਲਾਤਾ ਅੱਜਲ ਨਾ ਲਹੂ ਫੀ ਹਾ ਮਾ ਨਸ਼ਾ ਉਲ ਮਨ ਨੂਰੀਦ। ਮੈਂ ਅਰਜ਼ ਕੀਤਾ ਨਾ ਅੱਗੇ ਆਇਤ ਨੰਬਰ 12 ਦੇ ਬਿਆਨ 'ਚ ਮੈਂ ਅਰਜ਼ ਕੀਤਾ ਨਾ ਕਿ ਇਹ ਫਜ਼ਲ ਹੈ ਅੱਲਾਹ ਤਾਲਾ, ਅੱਲਾਹ ਤਾਲਾ ਜਿਹਨੂੰ ਚਾਹੁੰਦਾ ਜੋ ਚਾਹੁੰਦਾ ਦਿੰਦਾ। ਹੁਣ ਉਹਨੂੰ ਇੱਕ ਅਸੂਲ ਦੇ ਤੌਰ 'ਤੇ ਕਿਹਾ ਜਾ ਰਿਹਾ ਕਿ ਮਨ ਕਾਨਾ ਯੂਰੀਦ ਉਲ ਆ ਜਲਾਤਾ ਅੱਜਲ ਨਾ ਲਹੂ ਫੀ ਹਾ ਮਾ ਨਸ਼ਾ ਉਲ ਮਨ ਨੂਰੀਦ। ਉਜਲਤ ਕਹਿੰਦੇ ਨੇ ਜਲਦੀ ਨੂੰ, ਆਜਲਾ ਜਲਦੀ ਮਿਲ ਜਾਣ ਵਾਲੀ ਮੁਰਾਦ ਇਸ ਤੋਂ ਇਹ ਦੁਨੀਆ, ਇਹਦੇ ਮੁਕਾਬਲੇ 'ਤੇ ਆਖਰਾ ਉਹ ਅਗਲਾ ਜਾਨ ਜਿਹੜਾ ਉਹ ਪਰੇ ਪਿਆ ਦੂਰ ਪਿਆ। ਫਰਮਾਇਆ ਕਿ ਜਿਹੜਾ ਕੋਈ ਦੁਨੀਆ ਨੂੰ ਚਾਹੇਗਾ, ਦੁਨੀਆ ਦਾ ਮਾਲ, ਦੁਨੀਆ ਦੀ ਇੱਜ਼ਤ, ਦੁਨੀਆ ਦਾ ਰੁਤਬਾ, ਦੁਨੀਆ ਦਾ ਮਨਸਬ, ਟੌਰ ਸ਼ੌਰ ਦੁਨੀਆ ਦੀ, ਜਿਹੜਾ ਇਹਨਾਂ ਚੀਜ਼ਾਂ ਨੂੰ ਤਲਬ ਹੋਏਗਾ, ਅੱਜਲ ਨਾਲ ਹੁਫੀਆ, ਅਸੀਂ ਉਹਨੂੰ ਉੱਥੇ ਇਸ ਦੁਨੀਆ 'ਚ ਦੇ ਦਿਆਂਗੇ। ਲੇਕਿਨ ਮਾਂ ਨਸ਼ਾਓ, ਜੋ ਚਾਹਵਾਂਗੇ ਉਹਦੀ ਚਾਹ ਦੇ ਮੁਤਾਬਕ ਹੀ ਨਹੀਂ, ਆਪਣੇ ਫੈਸਲੇ ਦੇ ਮੁਤਾਬਕ। ਲਿਮਨ ਨੁਰੀਦ, ਜਿਹਨੂੰ ਚਾਹਵਾਂਗੇ। ਦੋ ਪਾਬੰਦੀਆਂ ਲਗਾਈਆਂ ਕਿ ਅੱਲਾਹ ਤਾਲਾ ਇਸ ਦੁਨੀਆ ਦੇ 'ਚ ਮੰਗਦੇ, ਦੁਨੀਆ ਦੇ ਮੰਗਣ ਵਾਲੇ ਸਾਰੇ ਹੀ ਹਨ, ਤੁਸੀਂ ਮੈਂ ਸਾਰੇ, ਅਸੀਂ ਕੌਣ ਹੈ? ਅਸੀਂ ਸਾਰੇ ਦੁਨੀਆ ਦੇ ਤਲਬ, ਦੁਨੀਆ ਦੇ ਭੁੱਖੇ। ਲੇਕਿਨ ਅੱਲਾਹ ਤਾਲਾ ਆਪਣੇ ਹਿਸਾਬ ਨਾਲ ਦਿੰਦਾ, ਉਹ ਸਾਡੀ ਜੋ ਜਿਹਨੂੰ ਚਾਹਵੇ ਰੁਝਾ ਕੇ ਦਿੰਦਾ, ਔਰ ਜਿਹਨੂੰ ਚਾਹਵੇ ਤਰਸਾ ਕੇ ਦਿੰਦਾ, ਇਹ ਉਹਦਾ ਫੈਸਲਾ। ਜਿਹੜਾ ਵੀ ਦੁਨੀਆ ਦਾ ਤਲਬ ਹੋਇਆ ਤਾਂ ਅਸੀਂ ਉਹਨੂੰ ਦੁਨੀਆ ਦੇਵਾਂਗੇ, ਇਸ ਦੁਨੀਆ ਦੇ ਵਿੱਚ ਹੀ, ਇਸ ਜ਼ਿੰਦਗੀ ਦੇ ਵਿੱਚ ਹੀ, ਜਿੰਨੀ ਚਾਹਵਾਂਗੇ ਅਤੇ ਜਿਹਨੂੰ ਚਾਹਵਾਂਗੇ, ਸਾਰਿਆਂ ਨੂੰ ਨਹੀਂ ਦੇਵਾਂਗੇ। ਸੁਮਾ ਜਾਲ ਨਾ ਲਹੂ ਜਹੰਨਮ, ਉਸ ਤੋਂ ਬਾਅਦ ਅਸੀਂ ਉਹਦੇ ਵਾਸਤੇ ਜਹੰਨਮ ਤਿਆਰ ਕੀਤੀ, ਦੋਜ਼ਖ ਤਿਆਰ ਕੀਤੀ ਹੋਈ ਹੈ। ਯਸਲਾਹਾ ਮਜ਼ਮੂਮ ਮਦਹੂਰਾ, ਜਿਹੜਾ ਅੱਲਾਹ ਪਾਕ ਦੀ ਤਰਫੋਂ ਤੱਕੇ ਦੇ ਕੇ ਫਿਟਕਾਰ ਕਰਕੇ ਉਹਦੇ 'ਚ ਸੁੱਟਿਆ ਜਾਏਗਾ। ਵਮਨ ਅਰਾਦ ਅਲ ਆਖਿਰਤ, ਦੇਖੋ ਗੌਰ ਨਾਲ ਸੁਣੋ ਜ਼ਰਾ, ਪਰ ਜਿਹੜਾ ਆਖਰਤ ਦਾ ਤਾਲਬ ਹੋਇਆ ਕਿ ਅੱਲਾ ਤੂੰ ਮੇਰੇ ਤੋਂ ਰਾਜ਼ੀ ਹੋ ਜਾਏ ਅਤੇ ਮੈਨੂੰ ਆਖਰਤ ਦੇ ਵਿੱਚ ਬਖਸ਼ ਦੇਈਂ, ਅੱਲਾ ਮੈਨੂੰ ਜੰਨਤ ਦੇਈਂ, ਅੱਲਾ ਮੇਰੇ ਗੁਨਾਹ ਨੂੰ ਮਾਫ਼ ਕਰ ਦੇਈਂ। ਵਮਨ ਅਰਾਦ ਅਲ ਆਖਿਰਤ ਵਸਾਲ ਹਾਸਾ, ਯਾਨੀ ਉੱਤੇ ਮਿਹਨਤ ਦਾ ਕੋਈ ਜ਼ਿਕਰ ਨਹੀਂ ਕੀਤਾ ਕਿ ਜਿਹੜਾ ਦੁਨੀਆ ਦਾ ਤਾਲਬ ਹੋਇਆ ਔਰ ਉਹਦੇ ਵਾਸਤੇ ਮਿਹਨਤ ਕਰੇਗਾ ਉਹਨੂੰ ਅਸੀਂ ਦੇਵਾਂਗੇ, ਨਹੀਂ। ਦੁਨੀਆ 'ਤੇ ਤਾਂ ਅਸੀਂ ਸਾਰੇ ਭੁੱਖੇ ਹਾਂ, ਔਰ ਦੁਨੀਆ ਦੇ ਵਿੱਚ ਅਸੀਂ ਜ਼ੋਰ ਸ਼ੋਰ ਵੀ ਲਾਉਂਦੇ ਹਾਂ ਕਿ ਇਹ ਵੀ ਲੱਭ ਜਾਵੇ ਮੈਨੂੰ, ਆਹ ਵੀ ਲੱਭ ਜਾਵੇ, ਉਹ ਵੀ ਲੱਭ ਜਾਵੇ, ਆਪਣੀ ਮਿਹਨਤ ਵੀ ਕਰਨੇ ਹਾਂ, ਸਿਫਾਰਿਸ਼ਾਂ ਵੀ ਲੜਾਉਂਦੇ ਹਾਂ, ਰਿਸ਼ਤਾਂ ਵੀ ਦਿੰਦੇ, ਲੇਕਿਨ ਲੱਭਦਾ ਫਿਰ ਵੀ ਉਹ ਹੀ ਜੋ ਅੱਲਾ ਦਿੰਦਾ। ਆਖਰਤ ਵੀ ਕਿਹਾ ਗਿਆ, ਜਿਹੜਾ ਆਖਰਤ ਦਾ ਤਾਲਬ ਹੋਇਆ, ਜਿਹੜਾ ਖਾਹਿਸ਼ ਰੱਖੇ ਕਿ ਉਹਨੂੰ ਆਖਰਤ ਲੱਭੇ, ਵਸਾਲ ਹਾਸਾਇਆ, ਔਰ ਉਹਦੇ ਵਾਸਤੇ ਮਿਹਨਤ ਕੀਤੀ ਜਿਸ ਤਰ੍ਹਾਂ ਕਿ ਆਖਰਤ ਦੇ ਵਾਸਤੇ ਮਿਹਨਤ ਹੋਣੀ ਚਾਹੀਦੀ ਹੈ। ਦੇਖੋ ਇੱਕ ਮੈਟ੍ਰਿਕ ਦਾ ਇਮਤਿਹਾਨ ਪਾਸ ਕਰਨ ਵਾਸਤੇ ਕਿੰਨੀ ਕੁ ਮਿਹਨਤ ਚਾਹੀਦੀ ਹੈ, ਅਤੇ ਉਹਦੇ ਮੁਕਾਬਲੇ 'ਤੇ ਐੱਮ ਐੱਸ ਸੀ ਕਰਨ ਵਾਸਤੇ, ਪੀ ਐੱਚ ਡੀ ਕਰਨ ਵਾਸਤੇ ਕਿੰਨੀ ਮਿਹਨਤ ਚਾਹੀਦੀ ਹੈ, ਕਿੰਨੇ ਸਾਲ ਲੱਗਦੇ ਉਹਦੇ 'ਤੇ ਫਰਕ ਹੈ ਨਾ। ਅਤੇ ਆਖਰਤ ਹਮੇਸ਼ਾ ਦੀ ਜ਼ਿੰਦਗੀ, ਹਮੇਸ਼ਾ ਦਾ ਆਰਾਮ, ਮਜ਼ੇ ਹੀ ਮਜ਼ੇ, ਉਹਦੇ ਵਾਸਤੇ ਕਿੰਨੀ ਮਿਹਨਤ ਹੋਣੀ ਚਾਹੀਦੀ, ਜਿਹੜਾ ਆਖਰਤ ਦਾ ਤਾਲਬ ਹੋਵੇ ਅਤੇ ਉਹਦੇ ਵਾਸਤੇ ਮਿਹਨਤ ਕਰੇ ਜਿੰਨੀ ਹੋਣੀ ਚਾਹੀਦੀ ਹੈ। ਵਾਹ ਵਾਹ ਮੂਮਿਨ। ਤੀਸਰੀ ਸ਼ਰਤ ਲਗਾਈ ਕਿ ਉਹ ਈਮਾਨ ਵਾਲਾ ਵੀ ਹੋਵੇ। ਈਮਾਨ ਤੋਂ ਬਗੈਰ ਨਾ ਕੋਈ ਮਿਹਨਤ ਕਬੂਲ ਹੈ, ਨਾ ਖਾਹਿਸ਼ ਕਬੂਲ ਹੈ ਆਖਰਤ ਦੀ। ਫੌਲਾਇਕ ਕਾਨਾ ਸਾਯੁਹੁਮ ਮਸ਼ਕੂਰਾ, ਇਹ ਉਹ ਲੋਕ ਹਨ ਜਿਹਨਾਂ ਦੀ ਮਿਹਨਤਾਂ ਅੱਲਾ ਪਾਕ ਕਬੂਲ ਕਰੇਗਾ, ਕਬੂਲ ਕੀਤੀਆਂ ਜਾਣਗੀਆਂ। ਕੁੱਲਨ ਨੁਮਿੱਦੁ ਹਾਉਲਾਇ ਵਹਾਉਲਾਇ ਮਿਨ ਅਤਾਇ ਰੱਬਿਕ, ਅਸੀਂ ਸਾਰਿਆਂ ਦੀ ਮਦਦ ਕਰਨੇ ਹਾਂ, ਇਹਨਾਂ ਦੀ ਵੀ ਅਤੇ ਉਹਨਾਂ ਦੀ ਵੀ। ਮਿਨ ਅਤਾਇ ਰੱਬਿਕ, ਤੇਰੇ ਰੱਬ ਦੀ ਅਤਾ ਦੇ ਵਿੱਚੋਂ, ਉਹਦੀ ਸਖਾਵਤ ਦੇ ਵਿੱਚੋਂ, ਉਹਦੀ ਮਿਹਰਬਾਨੀ ਦੇ ਵਿੱਚੋਂ। ਵਮਾ ਕਾਨ ਅਤਾਉ ਰੱਬਿਕ ਮਹਜ਼ੂਰਾ, ਔਰ ਤੇਰੇ ਰੱਬ ਦੀ ਸਖਾਵਤ, ਤੇਰੇ ਰੱਬ ਦੀ ਅਤਾ, ਉਹਦੀ ਦੇਣ ਦੇ ਉੱਤੇ ਕੋਈ ਪਾਬੰਦੀ ਨਹੀਂ ਲੱਗੀ ਹੋਈ, ਉਹਨੂੰ ਬ੍ਰੇਕ ਨਹੀਂ ਲੱਗੀ ਹੋਈ। ਉਨਜ਼ੁਰ ਕੈਫਾ ਫਦਲਨਾ ਬਾਦਹੁਮ ਅਲਾ ਬਾਦ, ਹੈ ਪੈਗੰਬਰ ਦੇਖੋ ਅਸੀਂ ਕਿਸ ਤਰ੍ਹਾਂ ਲੋਕਾਂ ਨੂੰ ਇੱਕ ਦੂਸਰੇ ਦੇ ਉੱਤੇ ਫਜ਼ੀਲਤ ਦਿੱਤੀ ਹੈ, ਕਿਸੇ ਨੂੰ ਉੱਚਾ ਕੀਤਾ, ਕਿਸੇ ਨੂੰ ਨੀਵਾਂ ਕੀਤਾ, ਕਿਸੇ ਨੂੰ ਇੱਧਰੋਂ ਉੱਚਾ ਕੀਤਾ, ਕਿਸੇ ਨੂੰ ਉੱਧਰੋਂ ਉੱਚਾ ਕੀਤਾ। ਵਲ ਆਖਿਰਤ ਉਹ ਅਕਬਰ ਉਹ ਦਰਾਜਾਤ ਵਾ ਅਕਬਰ ਉਹ ਤਫਸੀਲ ਆ, ਅਤੇ ਆਖਰਤ ਜਿਹੜੀ ਹੈ ਇਹ ਦਰਜਿਆਂ ਦੇ ਲਿਹਾਜ਼ ਨਾਲ ਵੀ ਵੱਡੀ ਹੈ ਅਤੇ ਫਜ਼ੀਲਤ ਦੇ ਲਿਹਾਜ਼ ਨਾਲ ਵੀ ਵੱਡੀ ਹੈ। ਲਾ ਤਜਾਲ ਮਾ ਅੱਲਾ ਹੀ ਇਲਾਹਨ ਆਖਰ, ਅਤੇ ਅੱਲਾ ਦੇ ਨਾਲ ਕਿਸੇ ਹੋਰ ਨੂੰ ਖੁਦਾ ਨਾ ਬਣਾਈ। ਲਾ ਤਜਾਲ ਮਾ ਅੱਲਾ ਹੀ ਇਲਾਹਨ ਆਖਰ, ਅੱਲਾ ਦੇ ਨਾਲ ਕਿਸੇ ਹੋਰ ਨੂੰ ਖੁਦਾ ਨਾ ਬਣਾਈ। ਫਤਹ ਖੁਦਾ ਮਜ਼ਮੂਮ ਮਖਜ਼ੂਲ ਆ, ਵਰਨਾ ਜ਼ਲੀਲ ਹੋ ਕੇ ਅਤੇ ਬੇਯਾਰੋ ਮਦਦਗਾਰ ਹੋ ਕੇ, ਯਾਨੀ ਜਿਹਦਾ ਨਾ ਕੋਈ ਵਾਲੀ ਹੋਵੇ ਨਾ ਵਾਰਸ ਹੋਵੇ ਉਹ ਨਾ ਬਹਿ ਜਾਈਂ, ਵਰਨਾ ਜੇ ਅੱਲਾ ਨੂੰ ਛੱਡੇਗਾ ਤਾਂ ਫਿਰ ਤੇਰਾ ਕੋਈ ਵਾਲੀ ਵਾਰਸ ਨਹੀਂ, ਜ਼ਲੀਲ ਵੀ ਹੋਏਗਾ। ਇਸ ਵਾਸਤੇ ਕਿ ਜਦੋਂ ਇਨਸਾਨ ਅੱਲਾ ਕੋਲੋਂ ਮੰਗਦਾ ਤਾਂ ਉਹਦੀ ਟੌਹਰ ਹੁੰਦੀ ਹੈ, ਅਤੇ ਜਦੋਂ ਆਪਣੇ ਵਰਗੇ ਕੋਲੋਂ ਮੰਗੇ ਇਨਸਾਨ ਕੋਲੋਂ ਤਾਂ ਜ਼ਲੀਲ ਹੋ ਗਿਆ ਨਾ, ਆਪਣੇ ਵਰਗੇ ਕੋਲ ਮੰਗਣ ਲੱਗ ਪਿਆ। ਔਰ ਜਦੋਂ ਬੁੱਤਾਂ ਕੋਲੋਂ ਮੰਗਦਾ ਫਿਰ ਤਾਂ ਬਿਲਕੁਲ ਹੀ ਕਿਸੇ ਜੋਗਾ ਨਹੀਂ ਰਹਿੰਦਾ। ਵਕਦੌਰ ਰੱਬੂ ਕਿ ਅੱਲਾ ਤਾਬੂ ਇਲਾ ਇਯਾ ਹੋ ਬਿਲ ਵਾਲਿਦੈਨ ਇਹਸਾਨ ਆ, ਔਰ ਤੇਰੇ ਰੱਬ ਨੇ ਫੈਸਲਾ ਕਰ ਦਿੱਤਾ ਕਿ ਤੁਸੀਂ ਉਹਦੇ ਸਿਵਾ ਕਿਸੇ ਹੋਰ ਦੀ ਬੰਦਗੀ ਨਾ ਕਰੋ, ਕਿਸੇ ਹੋਰ ਦੀ ਗੁਲਾਮੀ ਨਾ ਕਰੋ। ਅਤੇ ਮਾਪਿਆਂ ਦੇ ਨਾਲ ਚੰਗਾ ਸਲੂਕ ਕਰੋ। ਕੁਰਾਨ ਸ਼ਰੀਫ ਦੇ ਵਿੱਚ ਕੋਈ 5 ਜਾਂ 6 ਮਕਾਮ ਐਸੇ ਨੇ ਜਿੱਥੇ ਅੱਲਾਹ ਪਾਕ ਨੇ ਆਪਣੇ ਹੱਕ ਦੇ ਨਾਲ ਮਾਪਿਆਂ ਦੇ ਹੱਕ ਦਾ ਜ਼ਿਕਰ ਕੀਤਾ। ਯਾਨੀ ਇਨਸਾਨ ਦਾ ਖਾਲਿਕ ਅੱਲਾਹ ਔਰ ਮਾਲਿਕ ਵੀ ਹੈ, ਲੇਕਿਨ ਇਨਸਾਨ ਨੂੰ ਬਣਾਉਂਦਾ ਕੌਣ, ਤਖਲੀਕ ਕਰਦਾ ਅੱਲਾਹ। ਉਹ ਸਾਰਾ ਬੰਦੋਬਸਤ ਕਿਹਦਾ, ਅੱਲਾਹ ਦਾ ਕੀਤਾ ਆ। ਮਾਂ ਨੂੰ ਮਾਂ ਕਿਹੜੇ ਕੌਣ ਬਣਾਉਂਦਾ, ਅੱਲਾਹ ਬਣਾਉਂਦਾ। ਪਿਓ ਨੂੰ ਪਿਓ ਕੌਣ ਬਣਾਉਂਦਾ, ਅੱਲਾਹ ਬਣਾਉਂਦਾ। ਤਾਂ ਖਾਲਿਕ ਤਾਂ ਹੋਏ, ਲੇਕਿਨ ਬਹਰਹਾਲ ਇੱਕ ਬੰਦੇ ਨੂੰ ਬਣਾਉਣ ਦੇ ਵਿੱਚ ਕਿਰਦਾਰ ਮਾਂ ਪਿਓ ਦਾ। ਲਿਹਾਜ਼ਾ ਅੱਲਾਹ ਨੇ ਆਪਣੇ ਹੱਕ ਦੇ ਨਾਲ ਕਿ ਮੇਰੇ ਸਿਵਾ ਕਿਸੇ ਹੋਰ ਦੀ ਬੰਦਗੀ ਨਾ ਕਰੋ, ਸ਼ਿਰਕ ਨਾ ਕਰੋ, ਵਾਲਦੈਨ ਦੇ ਮਾਪਿਆਂ ਦੇ ਹੱਕ ਦਾ ਜ਼ਿਕਰ ਕੀਤਾ। ਮਾਪਿਆਂ ਦੇ ਹੱਕ ਕਿੰਨਾ, ਉਹਦੀ ਹੱਦ ਕੀ ਹੈ, ਇਹ ਤਾਂ ਤੁਹਾਨੂੰ ਮਿਲੇਗਾ ਸੂਰਤ ਲੁਕਮਾਨ ਦੇ ਵਿੱਚ। ਲੇਕਿਨ ਮਾਪਿਆਂ ਦੇ ਕੀ ਹੱਕ ਹਨ, ਉਹਦੀ ਸਭ ਤੋਂ ਜ਼ਿਆਦਾ ਤਫਸੀਲ ਤੁਹਾਨੂੰ ਇਸੇ ਮੁਕਾਮ 'ਤੇ ਮਿਲੇਗੀ। ਬਹੁਤ ਪਿਆਰਾ ਮੁਕਾਮ ਹੈ, ਬਹੁਤ ਪਿਆਰਾ ਮੁਕਾਮ ਹੈ। ਇਮਾ ਯਬਲੁਗੰਨਾ ਇੰਦਾ ਕਲ ਕਿਬਰਾ ਅਹਦੁਹੁਮਾ ਔ ਕਿਲਾਹੁਮਾ। ਜੇ ਤੁਹਾਡੇ ਮਾਪਿਆਂ 'ਚੋਂ ਕੋਈ ਇੱਕ ਜਾਂ ਦੋਵੇਂ ਬੁੱਢੇ ਹੋ ਜਾਣ, ਤੁਹਾਡੇ ਸਾਹਮਣੇ ਬੁੱਢੇ ਹੋ ਕੇ ਆਉਣ, ਫਲਾ ਤਕੁਲ ਲਹੁਮਾ ਉਫਿਨ, ਅਤੇ ਉਹਨਾਂ ਨੂੰ ਉਫ ਤੱਕ ਨਾ ਕਹਿਣਾ। ਉਫ ਕੀ ਹੈ, ਇਹ ਬੇਜ਼ਾਰੀ ਦਾ ਕਲਮਾ ਹੈ। ਓਹੋ ਕੀ ਮੁਸੀਬਤ ਹੈ, ਤੰਗ ਪੈਣਾ, ਦਿਲ ਸੌੜਾ ਕਰਨਾ ਮਾਪਿਓ ਨੂੰ ਦੇਖ ਕੇ। ਮਾਪਿਓ ਜਦੋਂ ਆਪਣੀ ਔਲਾਦ ਨੂੰ ਦੇਖਦੇ ਨਾ, ਉਹਨਾਂ ਦਾ ਦਿਲ ਖਿਲ ਜਾਂਦਾ, ਉਹਨਾਂ ਦੇ ਚਿਹਰੇ 'ਤੇ ਰੌਣਕ ਆ ਜਾਂਦੀ ਹੈ, ਉਹਨਾਂ ਦੀਆਂ ਅੱਖਾਂ ਠੰਡੀਆਂ ਹੋ ਜਾਂਦੀਆਂ। ਪਰ ਬੁੱਢੇ ਮਾਪਿਓ ਨੂੰ ਦੇਖ ਕੇ ਆਮ ਤੌਰ 'ਤੇ ਔਲਾਦ ਦੇ ਕਲੇਜੇ ਠੰਡ ਨਹੀਂ ਪੈਂਦੀ, ਅੱਖਾਂ 'ਚ ਠੰਡ ਨਹੀਂ ਪੈਂਦੀ, ਅੱਖਾਂ ਠੰਡੀਆਂ ਨਹੀਂ ਹੁੰਦੀਆਂ, ਦਿਲ ਸੌੜਾ ਹੁੰਦਾ ਕਿ ਉਹ ਇਹ ਕੀ ਹੋ ਗਿਆ, ਇਹ ਮੇਰੇ 'ਤੇ ਕੀ ਮੁਸੀਬਤ ਪੈ ਗਈ। ਅਤੇ ਖਾਸ ਤੌਰ 'ਤੇ ਬੁਢਾਪੇ ਦਾ ਜ਼ਿਕਰ ਕੀਤਾ ਕਿ ਇਮਾ ਯਬਲੂ ਗੰਨਾ ਇੰਦਾ ਕਲ ਕੇ ਬਾਰਾ ਅਹਦੁਹੁਮਾ ਔ ਕਿਲਾਹੁਮਾ। ਜੇ ਉਹਨਾਂ 'ਚੋਂ ਮਾਪਿਆਂ 'ਚੋਂ ਇੱਕ ਮਾਂ ਜਾਂ ਵਾਲਿਦ, ਮਾਂ ਜਾਂ ਪਿਓ, ਅੰਮੀ ਜਾਂ ਅੱਬੂ ਤੁਹਾਡੇ ਸਾਹਮਣੇ ਬੁੱਢੇ ਹੋਣ, ਜਾਂ ਇੱਕ ਜਾਂ ਦੋਵੇਂ, ਅਤੇ ਫਲਾ ਤਕੁਲ ਲਹੁ ਮਾ ਉਫਿਨ, ਉਹਨਾਂ ਤੋਂ ਬਜ਼ਾਰ ਨਾ ਹੋ, ਉਹਨਾਂ ਨੂੰ ਉਫ ਤੱਕ ਨਾ ਕਹੋ। ਇੱਕ ਹਕਾਇਤ ਹੈ ਬੜੀ ਖੂਬਸੂਰਤ ਕਿ ਦੀਵਾਰ ਦੇ ਉੱਤੇ ਕਾਂ ਬੈਠਾ ਸੀ, ਅਤੇ ਬੁੱਢੇ ਬਾਪ ਨੇ ਆਪਣੇ ਬੱਚੇ ਨੂੰ ਕਿਹਾ, ਪੁੱਤਰ ਉਹ ਕੀ ਹੈ? ਕਹਿੰਦਾ ਜੀ ਕਾਂ ਹੈ। ਬੁੱਢੇ ਬਾਪ ਨੇ ਫਿਰ ਪੁੱਛ ਲਿਆ, ਪੁੱਤਰ ਉਹ ਕੀ ਹੈ? ਉਹਨੇ ਕਿਹਾ ਕਾਂ ਹੈ। ਪਿਓ ਨੇ ਫਿਰ ਕਿਹਾ, ਪੁੱਤਰ ਮੈਂ ਪੁੱਛ ਰਿਹਾ ਉਹ ਕੀ ਹੈ? ਅੱਬਾ ਜੀ ਦੱਸਿਆ ਤਾਂ ਹੈ ਕਿ ਕਾਂ ਹੈ। ਬਾਪ ਵਿਚਾਰਾ ਬੜਾ ਪਰੇਸ਼ਾਨ ਹੋਇਆ, ਉਹਦਾ ਦਿਲ ਭੈੜਾ ਹੋਇਆ, ਉੱਠ ਕੇ ਅੰਦਰ ਚਲਾ ਗਿਆ। ਥੋੜ੍ਹੀ ਦੇਰ ਦੇ ਬਾਅਦ ਆਇਆ, ਆਪਣੀ ਡੈਰੀ ਲੈ ਕੇ ਆਇਆ। ਉਹਨੇ ਕਿਹਾ, ਪੁੱਤਰ ਅੱਜ ਤੋਂ 30 ਸਾਲ ਪਹਿਲੇ ਇਸੇ ਹੀ ਬਨੇਰ 'ਤੇ ਇੱਕ ਕਾਂ ਬੈਠਾ ਸੀ ਆ ਕੇ, ਅਤੇ ਤੂੰ ਮੈਨੂੰ 50 ਵਾਰੀ ਪੁੱਛਿਆ ਸੀ ਕਿ ਅੱਬਾ ਜੀ ਉਹ ਕੀ ਹੈ, ਅੱਬਾ ਜੀ ਉਹ ਕੀ ਹੈ, ਅੱਬਾ ਜੀ ਉਹ ਕੀ ਹੈ, ਅਤੇ ਮੈਂ ਤਾਂ ਗਰਮੀ ਨਹੀਂ ਸੀ ਖਾਧੀ। ਮੈਂ ਤਾਂ 50 ਵਾਰੀ ਤੇਰਾ ਬੜਾ ਖੁਸ਼ ਹੋ ਕੇ ਜਵਾਬ ਵੀ ਦਿੱਤਾ ਸੀ ਕਿ ਪੁੱਤਰ ਕਾਂ ਹੈ, ਪੁੱਤਰ ਕਾਂ ਹੈ, ਪੁੱਤਰ ਇਹਨੂੰ ਕਾਂ ਕਹਿੰਦੇ ਨੇ। ਅਤੇ ਸਾਰੇ ਦੋਸਤਾਂ ਨੂੰ ਵੀ ਦੱਸਿਆ ਸੀ ਕਿ ਲਓ ਜੀ, ਅੱਜ ਤੁਹਾਡੇ ਭਤੀਜੇ ਨੇ ਮੈਨੂੰ 50 ਵਾਰੀ ਇੱਕੋ ਹੀ ਸਵਾਲ ਕੀਤਾ ਕਿ ਅੱਬਾ ਜੀ ਉਹ ਕੀ ਹੈ, ਅੱਬਾ ਜੀ ਉਹ ਕੀ ਹੈ, ਅੱਬਾ ਜੀ ਉਹ ਕੀ ਹੈ, ਅਤੇ ਤੈਨੂੰ ਮੈਂ 3 ਵਾਰੀ ਪੁੱਛਿਆ ਤਾਂ ਤੂੰ ਗਰਮੀ ਖਾ ਗਿਆ। ਇਹ ਹੈ ਬੇਜ਼ਾਰੀ, ਉਫ। ਜਦੋਂ ਬੱਚਾ ਛੋਟਾ ਹੁੰਦਾ ਅਤੇ ਮਾਂ ਉਹਦੇ ਟੱਟੀ ਪਿਸ਼ਾਬ ਸਾਫ਼ ਕਰਦੇ ਆ, ਕਦੀ ਨੱਕ 'ਤੇ ਹੱਥ ਨਹੀਂ ਰੱਖਦੀ, ਉਹਦਾ ਦਿਲ ਸੌੜਾ ਨਹੀਂ ਪੈਂਦਾ। ਬੱਚੇ ਦੀ ਬੱਚਾ ਉਲਟੀ ਕਰਦਾ, ਉਲਟੀ ਦੀ ਬੋਝ ਜਿਹੜੀ ਬੜੀ ਭੈੜੀ ਹੁੰਦੀ ਹੈ, ਮਾਂ ਕਦੇ ਦਿਲ ਭੈੜਾ ਨਹੀਂ ਕਰਦੀ ਉਲਟੀ ਸਾਫ਼ ਕਰਦੇ ਆਇਆ, ਬੱਚੇ ਉਲਟੀ ਕਰਦੇ ਆਏ। ਬੱਚਾ ਰਾਤ ਨੂੰ 10 ਵਾਰੀ ਵੀ ਪਿਸ਼ਾਬ ਕਰੇ ਤਾਂ ਮਾਂ ਤੰਗ ਨਹੀਂ ਪੈਂਦੀ, ਲੇਕਿਨ ਬੱਚਿਆਂ ਦੇ ਦਿਲ ਤੰਗ ਪੈਂਦੇ ਨੇ। ਉਹਨਾਂ ਨੂੰ ਪਿਸ਼ਾਬ ਦੀ ਵੀ ਬੋ ਆਉਂਦੀ ਹੈ, ਉਹਨਾਂ ਨੂੰ ਟੱਟੀ ਦੀ ਵੀ ਬੋ ਆਉਂਦੀ ਹੈ, ਉਹਨਾਂ ਨੂੰ ਮਾਪਿਆਂ ਦੇ ਉਲਟੀਆਂ ਦੀ ਵੀ ਬੋ ਆਉਂਦੀ ਹੈ। ਬੁੱਢੇ ਮਾਂ ਪਿਓ ਦਾ ਖੰਘਣਾ ਵੀ ਉਹਨਾਂ ਦੀ ਨੀਂਦਰ ਖਰਾਬ ਕਰਦਾ ਹੈ। ਜਦੋਂ ਕਿ ਬੁੱਢੇ ਜਿਹੜੇ ਮਾਂ ਪਿਓ ਹੁੰਦੇ ਨੇ ਜਦੋਂ ਬੱਚਾ ਛੋਟਾ ਹੁੰਦਾ ਅਤੇ ਉਹ ਸਾਰੀ ਰਾਤਾਂ ਵੀ ਉਹਨਾਂ ਵਾਸਤੇ ਜਾਗਦੇ ਨੇ, ਉਹਨਾਂ ਦਾ ਕਲੇਜਾ ਨਾਲ ਨਿਕਲਦਾ ਹੈ ਬੱਚੇ ਨੂੰ ਖੰਘ ਆਉਂਦੀ ਹੈ ਤਾਂ। ਬੁਖਾਰ ਬੱਚੇ ਨੂੰ ਹੁੰਦਾ ਅਤੇ ਨੀਂਦਰ ਮਾਂ ਪਿਓ ਦੀ ਉੱਡ ਜਾਂਦੀ ਹੈ। ਲੇਕਿਨ ਜਵਾਨ ਪੁੱਤਰ ਮਾਪਿਆਂ ਨੂੰ ਇਹ ਚੀਜ਼ ਵਾਪਸ ਨਹੀਂ ਕਰ ਸਕਦੇ। ਅਤੇ ਫਰਮਾਇਆ ਕਿ ਮਾਪਿਓ 'ਚੋਂ ਕੋਈ ਇੱਕ ਜਾਂ ਦੋਵੇਂ ਤੁਹਾਡੇ ਸਾਹਮਣੇ ਬੁਢਾਪੇ ਨੂੰ ਪਹੁੰਚਣ, ਉਹਨਾਂ ਨੂੰ ਉਫ ਤੱਕ ਨਾ ਕਹਿਣਾ, ਹਾਏ ਹਾਏ ਨਾ ਕਰਨਾ, ਓ ਹੋ ਇਹ ਕੀ ਹੋ ਗਿਆ। ਵਲਾ ਤਨ ਹਰੂਮਾ, ਉਹਨਾਂ ਨੂੰ ਝਾੜਨਾ ਨਾ, ਡਾਂਟਣਾ ਨਾ, ਸਖ਼ਤ ਲਹਿਜੇ ਨਾਲ ਨਾ ਬੋਲਣਾ ਉਹਨਾਂ ਦੇ ਨਾਲ। ਵਕੁਲ ਲਹੁਮਾ ਕੌਲਨ ਕਰੀਮਾ, ਔਰ ਹਮੇਸ਼ਾ ਇੱਜ਼ਤ ਦੇ ਨਾਲ ਔਰ ਧੀਮੇ ਲਹਿਜੇ 'ਚ ਉਹਨਾਂ ਨਾਲ ਗੱਲ ਕਰਨਾ। ਵਕਫਿਰ ਲਹੁਮਾ ਜਨਾਹ ਦੁੱਲੇ ਮੇਨਾ ਰਹਿਮਾ, ਜਨਾਹ ਕਹਿੰਦੇ ਨੇ ਮੋਢੇ ਅਤੇ ਨਾਲ ਬਾਹਾਂ, ਆਪਣੇ ਦੋਵੇਂ ਮੋਢੇ ਆਪਣੇ ਦੋਵੇਂ ਪਰ ਉਹਨਾਂ ਦੇ ਵਾਸਤੇ ਨੀਵੇਂ ਰੱਖੋ। ਉਰਦੂ ਦਾ ਮੁਹਾਵਰਾ ਹੈ ਪਰ ਵਿਛਾਏ ਰੱਖਣਾ, ਜੀ ਆਇਆਂ ਨੂੰ ਕਹਿਣਾ, ਅਤੇ ਆਪਣੇ ਦੋਵੇਂ ਪਰ ਉਹਨਾਂ ਵਾਸਤੇ ਵਿਛਾ ਕੇ ਰੱਖੋ, ਜਿਸ ਤਰ੍ਹਾਂ ਮੁਰਗੀ ਜਾਂ ਚਿੜੀ ਆਪਣੇ ਚੂਚਿਆਂ ਨੂੰ ਆਪਣੇ ਪਰਾਂ ਦੇ ਥੱਲੇ ਰੱਖਦੀ ਹੈ, ਉਹਨਾਂ ਨੂੰ ਏਅਰ ਕੰਡੀਸ਼ਨ ਮਾਹੌਲ ਦਿੰਦੀ ਹੈ, ਸਰਦੀ ਤੋਂ ਬਚਾਉਂਦੀ ਹੈ, ਗਰਮੀ ਤੋਂ ਬਚਾਉਂਦੀ ਹੈ, ਉੱਥੇ ਹੀ ਉਹਨਾਂ ਨੂੰ ਦਾਣਾ ਲਿਆ ਕੇ ਦਿੰਦੀ ਹੈ, ਉਹਨਾਂ ਨੂੰ ਵਾਸਤੇ ਰਹਿਣ ਵਾਸਤੇ ਘਰ ਬਣਾਉਂਦੀ ਹੈ। ਲੇਕਿਨ ਸਾਡੇ ਮਾਂ ਪਿਓ ਜਦੋਂ ਬੁੱਢੇ ਹੋ ਜਾਂਦੇ ਅਸੀਂ ਉਹਨਾਂ ਛੋਟੇ ਜਿਹੇ ਗਲੀ ਦੇ ਵਿੱਚ ਜਿਹੜਾ ਤਾੜ ਦਿੰਦੇ ਹਾਂ, ਆਪ ਖੁੱਲ੍ਹੇ ਘਰਾਂ 'ਚ ਰਹਿੰਦੇ ਹਾਂ। ਫਰਮਾਇਆ ਵਕਫਿਦ ਲਹੁਮਾ ਜਨਾਹ ਦੁੱਲੇ ਮੇਨਾ ਰਹਿਮਾ, ਆਪਣੇ ਪਰ ਵਿਛਾਏ ਰੱਖੋ ਉਹਨਾਂ ਵਾਸਤੇ, ਮਿਹਰਬਾਨੀ ਦੇ ਨਾਲ, ਰਹਿਮਤ ਦੇ ਨਾਲ, ਪਿਆਰ ਨਾਲ, ਮੁਹੱਬਤ ਦੇ ਨਾਲ। ਅਤੇ ਆਪ ਰੱਬ ਕੋਲੋਂ ਦੁਆਵਾਂ ਕਰਦੇ ਰਹੋ ਉਹਨਾਂ ਦੇ ਵਾਸਤੇ। ਜਦੋਂ ਬੱਚਾ ਬਿਮਾਰ ਹੁੰਦਾ ਤਾਂ ਮਾਂ ਪਿਓ ਮਸੱਲਾ ਨਹੀਂ ਛੱਡਦੇ ਕਿ ਅੱਲਾ ਸਾਡੇ ਬੱਚੇ ਨੂੰ ਸਿਹਤ ਦੇ ਦੇ। ਇੱਕ ਖੰਘ ਆਉਂਦੀ ਹੈ ਤਾਂ ਮਾਂ ਦੀ ਜਾਨ ਨਿਕਲ ਜਾਂਦੀ ਹੈ, ਯਾ ਅੱਲਾ ਮੇਰੇ ਬੱਚੇ ਨੂੰ ਸਿਹਤ ਦੇ, ਯਾ ਅੱਲਾ ਮੇਰੇ ਬੱਚੇ ਨੂੰ ਸਿਹਤ ਦੇ। ਅਤੇ ਜਦੋਂ ਬੁੱਢੇ ਮਾਂ ਪਿਓ ਅਤੇ ਬੱਚਾ ਜਿਹੜਾ ਹੈ ਉਹ ਦੁਆ ਕਰਦਾ, ਯਾ ਅੱਲਾ ਮੇਰੇ ਐਸੇ ਆਸਾਨੀ ਪੈਦਾ ਕਰਦੇ, ਇਹ ਜ਼ਮੀਨ ਅਸਮਾਨ ਦਾ ਫਰਕ ਹੈ। ਤੋ ਵਕਫਿਦ ਲਹੁਮਾ ਜਨਾਹ ਦੁੱਲੇ ਮੇਨਾ ਰਹਿਮਾ, ਵਕੁਰ ਰੱਬ ਇਰਹਮਹੁਮਾ ਕਮਾ ਰੱਬਯਾਨੀ ਸਗੀਰਾ, ਅਤੇ ਦੁਆਵਾਂ ਕਰਦੇ ਰਹੋ ਕਿ ਰੱਬਾ ਮੇਰੇ ਮਾਪਿਓ 'ਤੇ ਰਹਿਮ ਕਰ, ਮੇਰੇ ਮਾਪਿਆਂ 'ਤੇ ਰਹਿਮ ਕਰ, ਕਮਾ ਰੱਬਯਾਨੀ ਸਗੀਰਾ, ਜਿਸ ਤਰ੍ਹਾਂ ਉਹਨਾਂ ਨੇ ਮੈਨੂੰ ਪਾਲਿਆ ਸੀ, ਜਿਸ ਤਰ੍ਹਾਂ ਉਹਨਾਂ ਨੇ ਮੈਨੂੰ ਵੱਡਾ ਕੀਤਾ ਸੀ, ਮੈਂ ਛੋਟਾ ਸਾਂ, ਉਹਨਾਂ ਨੇ ਕੀ ਕੁਛ ਕੀਤਾ ਸੀ ਮੇਰੇ ਵਾਸਤੇ, ਜਦੋਂ ਮੈਂ ਪਾਸਾ ਵੀ ਨਹੀਂ ਸਾਂ ਪਰਤ ਸਕਦਾ ਅਤੇ ਉਹਨਾਂ ਨੇ ਮੇਰੇ ਪਾਸੇ ਵੀ ਪਰਤੇ ਸਨ। ਮਾਂ ਥੋੜ੍ਹੀ ਦੇਰ ਬਾਅਦ ਕੇ ਪਾਸਾ ਵਰਤਦੀ ਹੈ ਬੱਚੇ ਦਾ, ਜਦੋਂ ਮੈਂ ਉੱਠ ਕੇ ਬਹਿ ਵੀ ਨਹੀਂ ਸਕਦਾ ਮੇਰੀ ਮਾਂ ਮੈਨੂੰ ਬਿਠਾਉਂਦੀ ਵੀ ਸੀ, ਡਕਾਰ ਵੀ ਦਵਾਉਂਦੀ ਸੀ, ਦੁੱਧ ਵੀ ਪਿਆਉਂਦੀ ਸੀ, ਡਕਾਰ ਵੀ ਦਵਾਉਂਦੀ ਸੀ ਮੈਨੂੰ, ਮੇਰੇ ਮਾਂ ਪਿਓ ਚੁੱਕ ਕੇ ਇੱਧਰੋਂ ਉੱਧਰ ਉੱਧਰੋਂ ਉੱਧਰ ਲੈ ਕੇ ਫਿਰਦੇ ਰਹਿੰਦੇ ਸਨ। ਜਦੋਂ ਮੈਂ ਖਾ ਨਹੀਂ ਸੀ ਸਕਦਾ ਉਹ ਮੈਨੂੰ ਇੱਕ ਇੱਕ ਚਮਚਾ ਭਰ ਕੇ ਮੇਰੇ ਮੂੰਹ 'ਚ ਪਾਉਂਦੀ ਸੀ। ਅੱਜ ਅਗਰ ਮਾਂ ਪਿਓ ਬੁੱਢੇ ਹੋ ਜਾਣ ਅਤੇ ਹਿਲਜੁਲ ਨਾ ਸਕਣ, ਅਤੇ ਇਹ ਬੱਚੇ ਦਾ ਫਰਜ਼ ਹੈ ਕਿ ਉਹਨਾਂ ਦੀ ਹਰ ਜ਼ਰੂਰਤ ਦਾ ਖਿਆਲ ਰੱਖੇ। ਧੀਆਂ ਤਾਂ ਘਰੋ ਘਰਾਂ ਲਈ ਹੋ ਜਾਂਦੀਆਂ ਹਨ, ਅਤੇ ਉਹਦੀ ਮੇਰੀ ਘਰਵਾਲੀ ਜਿਹੜੀ ਹੈ ਉਹ ਉਹਦੀ ਮਦਦ ਕਰੇ, ਉਹਨੇ ਆਪਣੇ ਕੰਮ 'ਤੇ ਚਲਾ ਜਾਣਾ, ਪਿੱਛੋਂ ਉਹਦੇ ਮਾਂ ਪਿਓ ਦਾ ਖਿਆਲ ਰੱਖੇ। ਔਰ ਉਹ ਬੰਦਾ ਜਿਹੜਾ ਆਪਣੀ ਬੀਵੀ ਦਾ ਇਹਸਾਨ ਮੰਨੇ ਕਿ ਤੂੰ ਮੇਰੇ ਹਿੱਸੇ ਦਾ ਕੰਮ ਕੀਤਾ, ਅੱਲਾ ਤੈਨੂੰ ਖੁਸ਼ ਰੱਖੇ। ਉਹ ਖਾ ਨਾ ਸਕਣ ਅਤੇ ਉਹਨਾਂ ਨੂੰ ਖੁਆਵੇ, ਪੀ ਨਾ ਸਕਣ ਅਤੇ ਪਿਆਵੇ। ਜੇ ਉਹਨਾਂ ਨੂੰ ਸਹਾਰਾ ਚਾਹੀਦਾ ਹੋਵੇ ਤਾਂ ਸਹਾਰਾ ਦੇਵੇ, ਜੇ ਆਪ ਬਾਥਰੂਮ ਨਾ ਜਾ ਸਕਦੇ ਹੋਣ ਤਾਂ ਉਹਨਾਂ ਨੂੰ ਫੜ ਕੇ ਲੈ ਕੇ ਜਾਵੇ। ਇੱਥੋਂ ਤੱਕ ਕਿ ਬੁੱਢਾ ਬਾਪ ਅਗਰ ਧਾਰਤ ਨਾ ਕਰ ਸਕਦਾ ਹੋਵੇ ਤਾਂ ਧਾਰਤ ਵੀ ਕਰੇ ਉਹਨਾਂ ਦੇ ਵਾਸਤੇ, ਮੂੰਹ ਦੇ ਉੱਤੇ ਨਾ ਕੱਪੜਾ ਬਣ ਕੇ ਨਹੀਂ, ਦਿਲ ਨੂੰ ਖੁੱਲ੍ਹਾ ਕਰਕੇ ਖੁਸ਼ੀ ਦੇ ਨਾਲ, ਅਤੇ ਬੁੱਢੀ ਮਾਂ ਨੂੰ ਉਹਦੀ ਬੀਵੀ ਜਿਹੜੀ ਹੈ ਉਹ ਧਾਰਤ ਵੀ ਕਰਾਵੇ। ਇਹ ਕੀ ਇਹ ਕਰਦਾ ਉਹ ਨਿਜ਼ਾਮ ਹੈ ਜਿਹੜਾ ਅੱਲਾਹ ਪਾਕ ਨੇ ਸਾਨੂੰ ਦਿੱਤਾ। ਜੇ ਮਾਂ ਪਿਓ ਟੁਰਨ ਦੇ ਬਿਲਕੁਲ ਕਾਬਲ ਨਾ ਰਹਿਣ, ਸਾਰੇ ਦਿਨ ਵੀ ਟੁਰਨ ਅਤੇ ਮੋਢਿਆਂ ਨੂੰ ਚੁੱਕਣਾ ਵੀ ਪਵੇ ਤਾਂ ਉਹ ਵੀ ਚੁੱਕੇ, ਇਹ ਸਾਰੇ ਕੰਮ ਕਰਨ ਦੇਣ। ਔਰ ਇਹ ਮਾਪਿਆਂ ਦੇ ਸਿਰ 'ਤੇ ਕੋਈ ਆਸਾਨ ਨਹੀਂ ਹੋਏਗਾ, ਇਹ ਉਹ ਸਾਰਾ ਕੁਝ ਜਿਹੜਾ ਉਹਨਾਂ ਨੇ ਸਾਡੇ 'ਤੇ ਇੱਕ ਭਾਰ ਪਾਇਆ ਸੀ, ਸਾਨੂੰ ਉਧਾਰ ਦਿੱਤਾ ਸੀ, ਅਸੀਂ ਉਹ ਉਧਾਰ ਵਾਪਸ ਕਰਨਾ ਹੈ। ਤਾਂ ਅੱਲਾਹ ਕੋਲ ਦੁਆਵਾਂ ਵੀ ਕਰਨੀਆਂ ਕਿ ਰੱਬਿਰ ਹਮ ਹੁਮਾ ਕਮਾ ਰੱਬਾ ਯਾਨੀ ਸਗੀਰਾ, ਰੱਬਾ ਮੇਰੇ ਮਾਪਿਆਂ 'ਤੇ ਰਹਿਮ ਕਰ, ਜਿਸ ਤਰ੍ਹਾਂ ਮੈਂ ਛੋਟਾ ਸਾਂ ਅਤੇ ਉਹਨਾਂ ਨੇ ਮੈਨੂੰ ਪਾਲਿਆ ਸੀ, ਜਵਾਨ ਕੀਤਾ ਸੀ, ਵੱਡਾ ਕੀਤਾ ਸੀ। ਰੱਬ ਕੋ ਮਾਲਮ ਮਾਫ਼ੀ ਨੁਫੂਸਿਕੁਮ, ਜੋ ਕੁਛ ਵੀ ਤੁਹਾਡੇ ਦਿਲਾਂ 'ਚ ਤੁਹਾਡਾ ਰੱਬ ਖੂਬ ਜਾਣਦਾ। ਯਾਨੀ ਬਾਅਦ ਔਕਾਤ ਵੈਸੇ ਤਾਂ ਝਾੜਨ ਦੀ ਡਾਂਟਣ ਦੀ ਇਜਾਜ਼ਤ ਨਹੀਂ, ਲੇਕਿਨ ਬੁੱਢੇ ਮਾਂ ਪਿਓ ਪਰਹੇਜ਼ ਨਹੀਂ ਕਰਦੇ, ਬਦਪਰਹੇਜ਼ੀ ਕਰਦੇ ਨੇ, ਚੁੱਪ ਕਰਕੇ ਇੱਕ ਮਿੱਠੀ ਚੀਜ਼ ਸ਼ੂਗਰ ਦੇ ਮਰੀਜ਼ ਨੇ ਖਾ ਲਈ, ਲੂਣ ਖਾ ਲਿਆ ਬਲੱਡ ਪ੍ਰੈਸ਼ਰ ਦਾ ਮਰੀਜ਼ ਨੇ, ਉਹ ਥੋੜ੍ਹੀ ਜਿਹੀ ਉਹਨਾਂ ਨੂੰ ਸਖਤੀ ਕਰਨੀ ਪੈਂਦੀ, ਉਹ ਡਰ ਡਰ ਕੇ ਕਰਨੀ ਚਾਹੀਦੀ ਅੱਲਾਹ ਕੋਲੋਂ ਮਾਫੀਆਂ ਮੰਗ ਕੇ, ਯਾ ਅੱਲਾਹ ਤੂੰ ਜਾਣਨਾ ਕਿ ਮੈਂ ਇਹਨਾਂ ਦੇ ਫਾਇਦੇ ਵਾਸਤੇ ਥੋੜ੍ਹੀ ਜਿਹੀ ਸਖਤੀ ਇਹਨਾਂ ਨੂੰ ਕਰ ਰਿਹਾ, ਮੈਂ ਆਪਣੀ ਕੋਈ ਚੀਜ਼ ਇਹਨਾਂ ਕੋਲ ਲੁਕਾ ਨਹੀਂ ਰਿਹਾ, ਬਚਾ ਨਹੀਂ ਰਿਹਾ, ਪਹਿਲੇ ਉਹਨਾਂ ਲੱਗ ਕੇ ਫਿਰ ਮੈਂ ਮੇਰੇ ਬੱਚੇ ਖਾਣਗੇ, ਲੇਕਿਨ ਯਾ ਅੱਲਾਹ ਤੂੰ ਜਾਣਨਾ ਮੈਂ ਉਹਨਾਂ ਵਾਸਤੇ ਕਰ ਰਿਹਾ। ਤਾਂ ਉਹਦਾ ਕਿਹਾ ਗਿਆ ਕਿ ਇਨ ਤਕੂਨੋ ਸਾਲਿਹੀਨਾ, ਅਗਰ ਤੁਸੀਂ ਨੇਕ ਹੋਵੋਗੇ, ਫੈਨਾਹੂ ਕਾਨਾ ਲਿਲ ਅਵਾਬੀਨਾ ਗਫੂਰਾ, ਅਤੇ ਫਿਰ ਅੱਲਾਹ ਤੌਬਾ ਕਰਨ ਵਾਸਤੇ ਵਾਲਿਆਂ ਦੇ ਵਾਸਤੇ ਬੜਾ ਬਖਸ਼ਣਹਾਰ ਹੈ, ਉਹਨਾਂ ਨੂੰ ਮਾਫ਼ ਕਰਨ ਵਾਲਾ ਹੈ। ਹੁਣ ਮਾਪਿਆਂ ਦੇ ਨਾਲ ਮੁਤਾਲਿਕ ਰਿਸ਼ਤੇਦਾਰ, ਵਾਤ ਇਜ਼ ਅਲ ਕੁਰਬਾ ਹੱਕਹੁ ਵਲ ਮਿਸਕੀਨਾ, ਯਾਨੀ ਮਾਪਿਆਂ ਦੀ ਤਾਂ ਸਿਰਫ ਪੈਸਾ ਨਹੀਂ ਦੇਣਾ ਉਹਨਾਂ ਨੂੰ, ਉਹਨਾਂ ਦੀ ਖਿਦਮਤ ਕਰਨੀ ਹੈ, ਉਹਨਾਂ ਨੂੰ ਖੁਸ਼ ਕਰਨਾ ਹੈ, ਜੋ ਕੁਛ ਉਹਨਾਂ ਨੇ ਤੁਹਾਡੇ ਵਾਸਤੇ ਕੀਤਾ ਹੈ ਉਹ ਵਾਪਸ ਕਰਨਾ ਹੈ। ਲੇਕਿਨ ਬਾਕੀ ਰਿਸ਼ਤੇਦਾਰਾਂ ਦਾ ਹੱਕ ਜਿਹੜਾ ਹੈ ਉਹ ਪੈਸੇ ਦੇ ਉੱਤੇ, ਵਾਤ ਇਜ਼ ਅਲ ਕੁਰਬਾ ਹੱਕਹੁ, ਰਿਸ਼ਤੇਦਾਰਾਂ ਨੂੰ ਵੀ ਉਹਨਾਂ ਦਾ ਹੱਕ ਦਿਆ ਕਰੋ, ਵਲ ਮਿਸਕੀਨ ਆ ਔਰ ਮਿਸਕੀਨ ਨੂੰ, ਵਬਨਾ ਸਬੀਲ ਅਤੇ ਮੁਸਾਫਿਰ ਨੂੰ, ਜਿਹੜਾ ਵੀ ਹਾਜਤ ਮੰਦੇ ਉਹਦੀ ਖਿਦਮਤ। ਵਲਾ ਤੋਂ ਬਦਰ ਤਬਜ਼ੀਰਾ, ਅਤੇ ਐਵੇਂ ਮਾਲ ਨਾ ਉਡਾਇਆ ਕਰੋ। ਅੱਛਾ ਇਹ ਸਾਰੇ ਮਾਂ ਪਿਓ ਦਾ, ਮਾਂ ਪਿਓ ਉਹਨਾਂ ਦਾ ਤਾਂ ਸਭ ਕੁਛ ਕਰਨਾ, ਲੇਕਿਨ ਜੇ ਬੰਦੇ ਕੋਲ ਕੋਈ ਚਾਰ ਪੈਸੇ ਫਾਲਤੂ ਹੋਣਗੇ ਤਾਂ ਹੀ ਉਹ ਕਿਸੇ ਗਰੀਬ ਨੂੰ ਵੀ ਦੇਗਾ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਦੇਗਾ। ਤਾਂ ਇਹ ਸਾਰੀ ਗੱਲ ਜਿਹੜੀ ਇਹ ਫਾਲਤੂ ਪੈਸਿਆਂ ਦੀ ਗੱਲ ਹੈ, ਸਰਪਲਸ ਦੀ। ਜੇ ਬੰਦਾ ਉਹ ਜਿਹੜੇ ਫਾਲਤੂ ਪੈਸੇ ਅੱਲਾਹ ਨੇ ਦਿੱਤੇ ਨੇ ਉਹ ਗਰੀਬਾਂ ਮਸਕੀਨਾਂ ਨੂੰ ਨਹੀਂ ਦੇਗਾ, ਰਿਸ਼ਤੇਦਾਰਾਂ ਨੂੰ ਨਹੀਂ ਦੇਗਾ, ਤਾਂ ਫਿਰ ਕੀ ਹੋਏਗਾ? ਉਹ ਅੰਦਰ ਟੱਪਣਗੇ ਅਤੇ ਬੰਦੇ ਦਾ ਦਿਲ ਕਰੇਗਾ ਕਿ ਮੈਂ ਜ਼ਰਾ ਦੱਸਾਂ ਲੋਕਾਂ ਨੂੰ ਕਿ ਮੈਂ ਬੜਾ ਅਮੀਰ ਆਦਮੀ ਹਾਂ। ਅਤੇ ਜਦੋਂ ਧੀ ਪੁੱਤਰ ਦੀ ਸ਼ਾਦੀ ਹੋਏਗੀ ਉਦੋਂ ਤਾਂ ਬੰਬ ਕੱਢ ਦੇਗਾ, ਐਸੀ ਜਗ੍ਹਾ 'ਤੇ ਖਰਚ ਕਰੇਗਾ ਜਿੱਥੇ ਸਿਰੇ 'ਤੇ ਲੋੜ ਹੀ ਨਹੀਂ ਸੀ, ਸਿਰਫ ਟੌਰ ਬਣਾਉਣ ਵਾਸਤੇ। ਸਿਰਫ ਇਹ ਗੱਲ ਸੁਣਿਆ ਸੀ, ਵਾਹ ਜੀ ਵਾਹ, ਵਾਹ ਜੀ ਵਾਹ, ਕਮਾਲ ਹੋ ਗਈ, ਬੜੀ ਜ਼ਬਰਦਸਤ ਸ਼ਾਦੀ ਸੀ ਜੀ, ਵਾਹ ਜੀ ਵਾਹ, ਬਹੁਤ ਜੀ ਵਾਹ, ਬੜਾ ਖੂਬਸੂਰਤ ਬੈਂਡ ਸੀ ਜੀ, ਬੜੇ ਅੱਛਾ ਲਾਈਟਿੰਗ ਹੋਈ ਸੀ, ਕੀ ਫਾਇਦਾ? ਤਬਜ਼ੀਰ ਕਿਹਾ ਜਾਂਦਾ ਹੈ ਉਸ ਫਜ਼ੂਲ ਖਰਚੀ ਨੂੰ ਜਿਹਦੀ ਸਿਰੇ 'ਤੇ ਜ਼ਰੂਰਤ ਹੀ ਨਾ ਹੋਵੇ। ਇਸਰਾਫ ਉਸ ਫਜ਼ੂਲ ਖਰਚੀ ਨੂੰ ਕਹਿੰਦੇ ਕੁਰਾਨ ਸ਼ਰੀਫ ਵਿੱਚ, ਜਿਹੜਾ ਜ਼ਰੂਰਤ ਤੋਂ ਜ਼ਿਆਦਾ ਬੰਦਾ ਖਰਚ ਕਰੇ ਕਿਸੇ ਜ਼ਰੂਰਤ ਦੀ ਚੀਜ਼ ਦੇ ਉੱਤੇ। ਕੱਪੜੇ ਪਾਉਣਾ ਜ਼ਰੂਰਤ ਹੈ, ਲੇਕਿਨ ਮਹਿੰਗੇ ਤੋਂ ਮਹਿੰਗੇ ਕੱਪੜੇ। ਰੋਟੀ ਖਾਣਾ ਜ਼ਰੂਰਤ ਹੈ, ਇੱਕ ਖਾਣੇ ਦੇ ਉੱਤੇ 10 ਡਿਸ਼ਾਂ ਰੱਖ ਕੇ ਖਾਣਾ ਖਾਣਾ, ਇਹ ਕੀ ਹੈ? ਫਜ਼ੂਲ ਖਰਚੀ ਹੈ, ਇਹਨੂੰ ਇਸਰਾਫ ਕਹਿੰਦੇ। ਤਬਜ਼ੀਰ ਹੈ ਬਿਲਕੁਲ ਬੇਗਜਾ ਖਰਚ ਕਰਨਾ, ਵਲਾ ਤੋਂ ਬਦ ਤਬਜ਼ੀਰਾ, ਅਤੇ ਬਿਲਕੁਲ ਬੇਫਾਇਦਾ ਖਰਚ ਨਾ ਕਰਿਆ ਕਰੋ। ਇਹਨਾਂ ਮੁਬੱਜ਼ਰੀਨ ਕਾਨੂੰ ਇਖਵਾਨਾ ਸ਼ਯਾਤੀਨ, ਕੋਈ ਸ਼ੱਕ ਨਹੀਂ ਕਿ ਮੁਬੱਜ਼ਰੀਨ ਐਵੇਂ ਖਰਚ ਕਰਨ ਵਾਲੇ, ਬੇਜਾ ਖਰਚ ਕਰਨ ਵਾਲੇ ਸ਼ੈਤਾਨਾਂ ਦੇ ਭਰਾ ਹਨ। ਫਕਾਨਾ ਸ਼ੈਤਾਨੂ ਲੀ ਰੱਬੀ ਹੀ ਕਫੂਰਾ, ਔਰ ਸ਼ੈਤਾਨ ਆਪਣੇ ਰੱਬ ਦਾ ਨਾ ਸ਼ੁਕਰ ਹੈ। ਅੱਛਾ, ਜਦੋਂ ਬੰਦਾ ਸਦਕਾ ਖੈਰਾਤ ਕਰਦਾ ਹੋਵੇ ਲੋਕ ਵਿਚਾਰੇ ਉਮੀਦ ਲੈ ਕੇ ਆ ਜਾਂਦੇ ਨੇ, ਲੇਕਿਨ ਬਾਅਦ ਔਕਾਤ ਬੰਦੇ ਦੇ ਆਪਣੇ ਹਾਲਾਤ ਚੰਗੇ ਨਹੀਂ ਹੁੰਦੇ। ਉਦੋਂ ਵੀ ਟੈਂਪਰ ਲੂਜ਼ ਨਹੀਂ ਕਰਨਾ, ਗਰਮੀ ਨਹੀਂ ਖਾਣੀ, ਓਏ ਤੂੰ ਮੇਰੇ ਕੋਲ ਮੰਗਣਾ ਸੀ, ਮੇਰੇ ਕੋਲ ਆਪ ਕੋਈ ਨਹੀਂ, ਮੈਂ ਆਪ ਭੁੱਖਾ ਬੈਠਾ ਹੋਇਆ, ਨਹੀਂ ਨਹੀਂ, ਬੜੇ ਚੰਗੇ ਲਫ਼ਜ਼ਾਂ ਵਿੱਚ, ਹਾਂਜੀ ਅੱਲਾਹ ਭਲਾ ਕਰੇ, ਅੱਲਾਹ ਭਲਾ ਕਰੇ, ਅੱਲਾਹ ਭਲਾ ਕਰੇ, ਬਈ ਮਾਫ਼ ਕਰਨਾ, ਮੈਂ ਤੁਹਾਡਾ ਹੱਕ ਹੈ ਮੇਰੇ 'ਤੇ, ਲੇਕਿਨ ਜ਼ਰਾ ਮੇਰੇ ਇਸ ਵਕਤ ਹਾਲਾਤ ਅੱਛੇ ਨਹੀਂ, ਮੈਂ ਮਾਫ਼ੀ ਚਾਹੁੰਦਾ ਤੁਹਾਡੀ, ਅੱਜ ਮੈਂ ਕੋਈ ਮਦਦ ਕਰਨੀ ਕਰ ਸਕਦਾ। ਵਹਿਮਾ ਤੋਰੇ ਦਾ ਨਾ ਅਨਹੁਮ ਤਿਗਾ ਰਹਿਮਤ ਮੇਰੇ ਰੱਬ, ਇੱਕ ਤਰਜੁਆ ਕਿ ਅਗਰ ਤੁਸੀਂ ਜ਼ਰਾ ਮੂੰਹ ਮੋੜਨਾ ਹੀ ਪਵੇ ਆਪਣੇ ਰੱਬ ਦੀ ਰਹਿਮਤ ਦੇ ਇੰਤਜ਼ਾਰ 'ਚ, ਉਹਦੇ ਫਜ਼ਲ ਦੇ ਇੰਤਜ਼ਾਰ 'ਚ ਜਿਹਦੇ ਤੁਸੀਂ ਉਮੀਦਵਾਰ ਹੋ, ਫਕੁਲ ਲਹੁਮ ਕੌਲਮ ਮੈਸੂਰਾ, ਫਿਰ ਵੀ ਉਹਨਾਂ ਨਾਲ ਨਰਮ ਲਹਿਜੇ 'ਚ, ਨਰਮੀ ਦੇ ਨਾਲ ਪੇਸ਼ ਆਓ। ਵਲਾ ਤਾਜਲ ਯਦਾ ਕਾ ਮਗਲੂਲਾ ਤਨ ਇਲਾ ਉਹਨੂੰ, ਕਿ ਅਰਬੀ ਦਾ ਮੁਹਾਵਰਾ ਹੈ ਕੰਜੂਸੀ ਦੇ ਵਾਸਤੇ, ਕਿ ਕਿਸੇ ਬੰਦੇ ਨੇ ਹੱਥ ਆਪਣੇ ਗਰਦਨ ਨਾਲ ਬੰਨ ਲਿਆ ਤਾਂ ਉਹ ਜੇਬ ਵਿੱਚ ਜਾਂਦਾ ਹੀ ਨਹੀਂ ਹੋ, ਅਤੇ ਆਪਣਾ ਹੱਥ ਆਪਣੀ ਗਰਦਨ ਦੇ ਨਾਲ ਨਾ ਬਣ ਕੇ ਰੱਖੋ, ਯਾਨੀ ਕੰਜੂਸ ਨਾ ਹੋ ਜਾਓ। ਭਲਾ ਤਬ ਸੁਤ ਹਾਕੁਲ ਦਾ ਬਸ, ਔਰ ਨਾ ਹੀ ਬਿਲਕੁਲ ਖੁੱਲ੍ਹਾ ਛੱਡ ਦਿਓ। ਫਤਾਕੂ ਦਾ ਮਾਲੂਮ ਆ ਮਹਸੂਰਾ, ਕਿ ਤੁਸੀਂ ਬਾਅਦ 'ਚ ਬਿਲਕੁਲ ਰੜੇ ਮੈਦਾਨ 'ਤੇ ਆ ਕੇ ਬਹਿ ਜਾਓ ਅਤੇ ਪਰੇਸ਼ਾਨ ਹੋਵੋ ਕਿ ਇਹ ਕੀ ਕਰ ਬੈਠੇ ਬਹੁਤੇ ਖਰਚ ਕਰਕੇ, ਇਹ ਵੀ ਨਾ ਕਰੋ। ਇੰਨਾ ਰੱਬਾ ਕਾ ਯਬਸੁਤੁ ਰਿਜ਼ਕ ਲਿਮਨ ਯਸ਼ਾਉ ਵਯਕਦਿਰ, ਕੋਈ ਸ਼ੱਕ ਨਹੀਂ ਤੁਹਾਡਾ ਰੱਬ ਜਿਹਦੇ ਵਾਸਤੇ ਚਾਹੇ ਰਿਜ਼ਕ ਨੂੰ ਖੋਲ੍ਹ ਦਿੰਦਾ, ਜਿਸ ਤਰ੍ਹਾਂ ਅੱਗੇ ਮੈਂ ਅਰਜ਼ ਕਰ ਚੁੱਕਿਆ, ਵਯਕਦਿਰ ਔਰ ਜਿਹਨੂੰ ਚਾਹੇ ਨਾਪ ਤੋਲ ਕੇ ਦਿੰਦਾ, ਯਾਨੀ ਇਹ ਤੰਗੀ ਦੇ ਵਾਸਤੇ ਮੁਹਾਵਰਾ। ਇੰਨਾ ਹੋ ਕਾਨ ਅਬੀ ਇਬਾਦੀ ਖਬੀਰਮ ਬਸੀਰਾ, ਇਹ ਨਾ ਸਮਝਣਾ, ਆਮ ਤੌਰ 'ਤੇ ਕਹਿੰਦੇ ਖੁਦਾਈ ਵੰਡ ਅੰਨੀ ਹੁੰਦੀ ਹੈ, ਨਾ 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 ਨਾ, ਅੱਲਾ ਦੀ ਵੰਡ ਅੰਨੀ ਨਹੀਂ, ਅੱਲਾ ਦੇਖ ਰਿਹਾ, ਉਹ ਦੇਖ ਭਾਲ ਕੇ ਕਿਸੇ ਨੂੰ ਬਹੁਤਾ ਦਿੰਦਾ, ਕਿਸੇ ਨੂੰ ਥੋੜ੍ਹਾ ਦਿੰਦਾ। ਇੰਨਾ ਹੋ ਕਾਨ ਅਬੀ ਇਬਾਦੀ ਖਬੀਰਮ ਬਸੀਰਾ, ਕੋਈ ਸ਼ੱਕ ਨਹੀਂ ਉਹ ਆਪਣੇ ਬੰਦਿਆਂ ਨੂੰ, ਬੰਦਿਆਂ ਤੋਂ ਖਬਰਦਾਰ ਹੈ, ਸਭ ਪਤਾ ਉਹਨੂੰ ਔਰ ਦੇਖ ਰਿਹਾ, ਉਹਦੇ ਮੁਤਾਬਿਕ ਉਹ ਤਕਸੀਮ ਕਰ ਰਿਹਾ। ਬਾਰਕ ਅੱਲਾਹੁ ਲੀ ਵਲਕੁਮ ਫਿਲ ਕੁਰਾਨ ਅਲਅਜ਼ੀਮ ਵਨਫਾਨੀ ਵਇਯਾਕੁਮ ਬਿਲ ਆਯਾਤਿ ਵਜ਼ਿਕਰਿਲ ਹਕੀਮ।
ਮੁਹੰਮਦੁਨਾ ਹੁਵਾ ਸੈਯਿਦੁਨਾ ਫਿਲ ਇਜ਼ੁ ਲਨਾ ਲੀ ਇਜਾਬਤਿਹੀ। ਅੱਲਾਹੁ 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 ਅੱਲਾਹ, ਅੱਲਾਹੁ ਅੱਲਾਹੁ ਅੱਲਾਹ।